ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ ਕਾਇਆ ਕਾਗਦ ਮਨ ਪਰਵਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀਓ ਸਤਿਗੁਰਾਂ ਦੀ ਅਪਾਰ ਬਖਸ਼ ਦਾ ਸਦਕਾ ਕਥਾ ਦਾ ਪ੍ਰਭਾਵ ਜੋ ਧਨਾਸਰੀ ਰਾਗ ਦੇ ਅੰਦਰ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਸ਼ੁਰੂ ਹੋ ਚੁੱਕੀ ਹੈ ਵਿਚਾਰ। ਜਿਸ ਸ਼ਬਦ ਤੋਂ ਅੱਜ ਦੀ ਕਥਾ ਆਰੰਭ ਹੋਣੀ ਹੈ ਉਹਦਾ ਪਾਠ ਆਪ ਜੀ ਨੇ ਸਰਵਣ ਕਰ ਲਿਆ ਹੈ। ਆਓ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਹੈ ਇਹਦੀ ਪਹਿਲਾਂ ਉਥਾਨ ਕਾ ਹੈ। ਇਹ ਸਤਿਗੁਰੂ ਜੀ ਦੇ ਪਾਸ ਇੱਕ ਕਾਜੀ ਇੱਕ ਬ੍ਰਾਹਮਣ ਤੇ ਇੱਕ ਜੋਗੀ ਇਹ ਤਿੰਨੇ ਆਏ ਹੈ ਤੇ ਇਹਨਾਂ ਤਿੰਨਾਂ ਨੇ ਪਹਿਲਾਂ ਇੱਕ ਆਇਆ ਦੂਜਾ ਆਇਆ ਤੀਸਰਾ ਆਇਆ ਆਪਣੇ ਆਪਣੇ ਮਤ ਦੀ ਵਡਿਆਈ ਕੀਤੀ। ਜੋਗੀ ਨੇ ਆਪਣੇ ਮਤ ਨੂੰ ਸਭ ਤੋਂ ਸ਼੍ਰੋਮਣ ਮੰਨਿਆ ਕਿ ਬ੍ਰਾਹਮਣ ਵੀ ਸੰਨਿਆਸੀਆਂ ਨੂੰ ਗੁਰੂ ਧਾਰਨ ਕਰ ਲੈਂਦੇ ਹੈ। ਬ੍ਰਾਹਮਣ ਨੇ ਕਿਹਾ ਵੀ ਸਾਡਾ ਆਦ ਧਰਮ ਸਾਡਾ ਹੈ ਤੇ ਜਿਹੜਾ ਕਾਜੀ ਸੀ ਉਹਨੇ ਆਪਣੇ ਧਰਮ ਦੀ ਵਡਿਆਈ ਕੀਤੀ ਤੇ ਮਹਾਰਾਜ ਵੱਲ ਨੂੰ ਆਪਣੇ ਵਾਲੇ ਆਪਣੇ ਧਰਮ ਵਾਲੇ ਪਾਸੇ ਨੂੰ ਖਿੱਚਾ ਖਿੱਚੀ ਦੇ ਕੁਝ ਬਚਨ ਬਲਾਸ ਹੋਏ ਤਾਂ ਮਹਾਰਾਜ ਸਾਹਿਬ ਜੀ ਨੇ ਉਹਨਾਂ ਨੂੰ ਫਿਰ ਧਰਮ ਦਾ ਉਪਦੇਸ਼ ਦੇਣ ਵਾਸਤੇ ਇਹ ਸ਼ਬਦ ਉਚਾਰਨ ਕੀਤਾ ਹੈ। ਜਿਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਆ ਸੁਣਨਾ ਕਰੋ ਜੀ।
ਧਨਾਸਰੀ ਮਹੱਲਾ ਪਹਿਲਾ
ਧਨਾਸਰੀ ਰਾਗਣੀ ਦੇ ਅੰਦਰ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਚਾਰਨ ਕਰਦੇ ਹਨ।
ਕਾਇਆ ਕਾਗਦ ਮਨ ਪਰਵਾਣਾ
ਕਹਿੰਦੇ ਜਿਵੇਂ ਕਾਗਦ ਜਿਹੜਾ ਹੈ ਉਹ ਪਾਣੀ ਪੈਣ ਦੇ ਨਾਲ ਗਲ ਜਾਂਦਾ ਕਹਿੰਦੇ ਇਸੇ ਤਰ੍ਹਾਂ ਇਉਂ ਇਹ ਜਿਹੜੀ ਕਾਇਆ ਦੇਹ ਹੈ ਭਾਈ ਇਹ ਕਾਗਦ ਜਿਵੇਂ ਗਲ ਜਾਂਦਾ ਹੈ ਇਹ ਕਾਗਦ ਵੱਤ ਹੀ ਹੈ ਇਹਦੇ ਤੇ ਰੋਗ ਰੂਪ ਪਾਣੀ ਪੈ ਜਾਵੇ ਤਾਂ ਵੀ ਖਤਮ ਹੋ ਜਾਂਦੀ ਹੈ ਕਾਲ ਰੂਪੀ ਪਾਣੀ ਦੀ ਬੂੰਦ ਪੈ ਗਈ ਤਾਂ ਵੀ ਨਾਸ ਹੋ ਜਾਂਦੀ ਹੈ ਪਰ ਇਹ ਮਨ ਪਰਵਾਣਾ ਮਨ ਜਿਹੜਾ ਸਾਡਾ ਚਿੱਤ ਜਿਹੜਾ ਹੈ ਇਸ ਨੂੰ ਪਰਵਾਣਾ ਪ੍ਰਣਾਮ ਪ੍ਰਮਾਣਿਕ ਸਮਝਿਆ ਹੋਇਆ ਇਸਨੇ ਵੀ ਜਿਵੇਂ ਹਮੇਸ਼ਾ ਰਹੇਗੀ ਇਸ ਤਰ੍ਹਾਂ ਦਾ ਨਿਸ਼ਚਾ ਬੱਝਿਆ ਹੋਇਆ ਪ੍ਰਵਾਣਾ ਸੱਚਾ ਕਰਕੇ ਮੰਨਿਆ ਹੋਇਆ ਹੈ ਇਸ ਕਰਕੇ
ਸਿਰਕੇ ਲੇਖਣਾ ਪੜਿਆਣਾ
ਜੋ ਆਪਣੇ ਸਿਰ ਮੱਥੇ ਦੇ ਉੱਪਰ ਲੇਖ ਲਿਖੇ ਹੋਏ ਨੇ ਕਿ ਇੰਨਾ ਚਿਰ ਜਿਉਣਾ ਇੰਨੇ ਸਾਹ ਲੈਣੇ ਨੇ ਗਣ ਕਾਲੇ ਸਭ ਦਿਵਸ ਸਾਸ ਨੇ ਵਢਣ ਕੱਟਣ ਤਿਲ ਸਾਰ ਇਹ ਫਿਰ ਇਹ ਆਣਾ ਅਗਿਆਤ ਬੇਸਮਝ ਉਹਨਾਂ ਲੇਖਾਂ ਨੂੰ ਪੜ੍ਹਦਾ ਨਹੀਂ ਹੈ ਇਹਨੂੰ ਪੜ੍ਹਾ ਨਹੀਂ ਕਰਨਾ ਪਾਠ ਵੀ ਪੜ੍ਹਾ ਪੜ੍ਹਦਾ ਨਹੀਂ ਹੈ ਭਾਵ ਉਹਨੂੰ ਵਿਚਾਰਦਾ ਨਹੀਂ ਹੈ ਕਾਇਆ ਕਾਗਦ ਮਨ ਪਰਵਾਣਾ ਦੂਸਰੇ ਅਰਥ ਵਿੱਚ ਹੈ ਕਾਇਆ ਜਿਹੜੀ ਹੈ ਦੇਹ ਕਾਗਦ ਦੀ ਨਿਆਈ ਨਾਸਵੰਤ ਹੈ ਪਰ ਇਹਦੇ ਮਨ ਜਿਹੜਾ ਸੰਕਲਪਾਂ ਵਿਕਲਪ ਜਿਹੜੇ ਕਰਦਾ ਹੈ ਸੰਕਲਪਾਂ ਵਿਕਲਪਾਂ ਦੇ ਪਰਵਾਣਾ ਪਰਵਾਣਾ ਨਾਮ ਇਹ ਵੀ ਇਹ ਪਰਵਾਨੇ ਜਿਵੇਂ ਲਿਖੀ ਜਾਂਦੇ ਨੂੰ ਹੁਕਮ ਲਿਖਦਾ ਐ ਅੰਦਰ ਤੋਂ ਸੰਕਲਪ ਕਰੀ ਜਾਂਦਾ ਕਾਇਆ ਕਾਗਦ ਮਨ ਪਰਵਾਣਾ ਕਾਇਆ ਬੁੱਧੀ ਕਾਗਜ ਦੀ ਨਿਆਈ ਪਦਾਰਥਾਂ ਰੂਪੀ ਪਾਣੀ ਪੈਣ ਕਰਕੇ ਗਲ ਜਾਣੀ ਹੈ ਪਰ ਇਹ ਮਨ ਇਸ ਨੂੰ ਪਰਵਾਣਾ ਬਣਾ ਕੇ ਸੱਚੀ ਸਮਝ ਰਿਹਾ ਹੈ ਸਿਰ ਕੇ ਲੇਖ ਨਾ ਪੜਾ ਇਹ ਆਣਾ ਸਿਰ ਸ਼੍ਰੋਮਣੀ ਪਰਮੇਸ਼ਰ ਹੈ ਉਹਦੇ ਲੇਖ ਓਅੰਕਾਰ ਸ਼ਬਦ ਪਹਿਲਾਂ ਲਿਖਿਆ ਹੋਇਆ ਤੇ ਉਸ ਲੇਖ ਨੂੰ ਗੁਰਾਂ ਦੀ ਸੰਗਤ ਦੁਆਰਾ ਇਹ ਅਗਿਆਤ ਜੀਵ ਜਿਹੜਾ ਬੇਸਮਝ ਪੜ੍ਹਦਾ ਨਹੀਂ ਹੈ ਵੇਦਾਂ ਸ਼ਾਸਤਰਾਂ ਦੇ ਵਿੱਚ ਜੋ ਸਿਰ ਸ਼੍ਰੋਮਣ ਲੇਖ ਨਾਮ ਦੇ ਨੇ ਇਹ ਅਗਿਆਤ ਜੀਵ ਜਿਹੜਾ ਹੈ ਅਗਿਆਨੀ ਹੋਣ ਕਰਕੇ ਉਹਨਾਂ ਨੂੰ ਪੜ੍ਹਦਾ ਹੀ ਨਹੀਂ ਹੈ ਇਹ ਮਹਾਰਾਜ ਨੇ ਉਹਨਾਂ ਨੂੰ ਸਿੱਖਿਆ ਦਿੱਤੀ।
ਦਰਗਾਹ ਹੈ ਘੜੀਆ ਹੈ ਤਿੰਨੇ ਲੇਖ
ਜਿਵੇਂ ਦੁਨਿਆਵੀ ਬਾਦਸ਼ਾਹ ਦੇ ਦਰਗਾਹ ਦਰਬਾਰ ਵਿੱਚ ਤਿੰਨ ਲੇਖ ਲੇਖ ਲੇਖੇ ਦਾ ਨਾਮ ਹੁੰਦਾ ਹੈ ਲੇਖ ਨਾਮ ਗਿਣਤੀ ਨੂੰ ਕਹਿੰਦੇ ਆ ਤੇ ਉਹਦੇ ਵਿੱਚ ਕੀ ਹੈ ਗਿਣਤੀ सोने दियां मोहरां चांदी दे रुपए तांबे दे पैसे ये घड़ी है घड़े जाते हैं उस नूं टकसाल कहिंदे टके दी घड़न वाली जगह ये तीन तरह के करंसी जिहड़ी है इस तरह के लेख गिणते दे विच आउंदी है भी तीन तरह की गिणती विच आ गई ते जिहदे विच जिहड़ी मोहर है उहदा सोने की बनिया करदी सी जिहड़े रुपए हुंदे सी भाई वह चांदी दे होया करदे सी जिहड़े पैसे वह तांबे दे होया करदे इस प्रकार की उस वेले करंसी जदों महाराज साहिब जी ने पावन वचन उचारे है ते उहदा प्रमाण देंदे हन
खोटा काम न आवै वेख
ये तीन तरह की करंसी दे विचों कोई पारखू देखण वाला जिहड़ा ओहे खोटा खुटियाई वाला जिहड़ा रुपईआ है जिहदे च चांदी पूरी ना होवे रुपईए नूं इक पासे कढ दू वी इह तां भाई खोटा है ਉਹ ਤਾਂ ਨਹੀਂ ਕੰਮ ਆਉਂਦਾ ਜਿਹਦੇ ਸੋਨਾ ਪੂਰਾ ਨਹੀਂ ਹੈ ਮਿਲਾਵਟ ਵਾਲਾ ਉਹ ਸੋਨੇ ਦੀ ਖੋਟ ਉਹਨੇ ਕੱਢ ਦੇਣੀ ਹੈ ਵੀ ਸੋਨਾ ਪੂਰਾ ਨਹੀਂ ਹੈ ਜਿਹਦੇ ਤਾਂਬਾ ਪੂਰਾ ਨਹੀਂ ਕੁਝ ਹੋਰ ਧਾਤ ਮਿਲਾ ਦਿੱਤੀ ਹੈ ਉਹ ਫਿਰ ਖੋਟਾ ਨਹੀਂ ਚੱਲਦਾ ਹੈ ਖੋਟਾ ਕੰਮ ਨਾ ਆਵੇ ਵੇਖ ਵੇਖਣਾ ਕਰੋ ਜਿਹੜਾ ਖੋਟਾ ਹੁੰਦਾ ਹੈ ਉਹ ਕੰਮ ਨਹੀਂ ਆਉਂਦੀ ਕਰੰਸੀ ਇਹ ਪ੍ਰਮਾਣ ਦਿੰਦੇ ਨੇ
ਨਾਨਕ ਜੇ ਵਿੱਚ ਰੁਪਾ ਹੋਏ
ਸਤਿਗੁਰੂ ਜੀ ਕਥਨ ਕਰਦੇ ਆ ਜੇਕਰ ਉਹਨਾਂ ਰੁਪਿਆਂ ਦੇ ਵਿੱਚ ਅੰਦਰ ਪੂਰੀ ਰੁਪਾ ਨਾਮ ਚਾਂਦੀ ਦਾ ਹੈ ਪੂਰੀ ਚਾਂਦੀ ਹੋਵੇ ਹੁਣ ਕਹਿੰਦੇ ਸੋਲਾਂ ਨੇ ਖਰਾ ਰੁਪਈਆ ਭਾਵ ਕੀ ਚਾਂਦੀ ਪੂਰੀ ਹੈ ਸੋਨਾ ਪੂਰਾ ਹੋਵੇ ਤਾਂ ਕਹਿੰਦੇ ਵੀ ਠੀਕ ਹੈ ਧਾਤੂ ਪੂਰੀ ਹੋਣੀ ਚਾਹੀਦੀ ਹੈ ਤਾਂਬਾ ਜਿਹੜਾ ਹਾਂ ਸਹੀ ਪਿਓਰ ਤਾਂਬਾ ਹੈ ਇਸ ਕਰਕੇ ਨਾਨਕ ਜੇ ਵਿੱਚ ਰੁਪਾ ਹੋਏ ਜੇ ਉਹਦੇ ਵਿੱਚ ਚਾਂਦੀ ਹੋਵੇ ਚਾਂਦੀ ਦੇ ਰੁਪਏ ਵਿੱਚ
ਖਰਾ ਖਰਾ ਆਖੇ ਸਭ ਕੋਈ
ਫਿਰ ਜਿਹੜੀ ਮਰਜ਼ੀ ਸਰਾਫ ਨੂੰ ਦਿਖਾਓ ਕਹਿੰਦਾ ਹਾਂ ਜੀ ਖਰਾ ਹੈ ਚੰਗਾ ਹੈ ਜੀ ਚੰਗਾ ਇਹਦੇ 'ਚ ਕੋਈ ਖੋਟ ਨਹੀਂ ਹੈ ਜਿਹੜਾ ਰੁਪਾ ਹੈ ਰੁਪਏ ਕਰਕੇ ਹੀ ਇਸ ਦਾ ਨਾਮ ਰੁਪਈਆ ਪਿਆ ਉਹ ਜਿਹੜੇ ਵਿਚਾਰ ਨਹੀਂ ਕਰਦੇ ਉਹ ਤਾਂ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਦੇ ਸਮੇਂ ਆਖੇ ਜੀ ਰੁਪਈਏ ਹੀ ਨਹੀਂ ਸੀ ਹੁੰਦੇ 20 ਰੁਪਈਏ ਉੱਥੇ ਦਾ ਕਰੰਸੀ ਉਹ ਨਹੀਂ ਸੀ ਹੁੰਦੀ ਅਤੇ ਰੁਪਈਆ ਤਾਂ ਬਹੁਤ ਪੁਰਾਣੇ ਸਮੇਂ ਤੋਂ ਰੁਪਾ ਚਾਂਦੀ ਦੇ ਪੈਸੇ ਹੋਣ ਕਰਕੇ ਇਹਨੂੰ ਤਾਂ ਰੁਪਈਆ ਕਹਿੰਦੇ ਹੌਲੀ ਹੌਲੀ ਅੰਗਰੇਜ਼ਾਂ ਦਾ ਰਾਜ ਆ ਗਿਆ ਉਹਨੇ ਚਲੋ ਕਾਗਜ਼ਾਂ ਦੇ ਚਲਾ ਦਿੱਤੇ ਉਹਦੇ 'ਤੇ ਮੋਹਰਾਂ ਲਾ ਦਿੱਤੀਆਂ ਉਹਨੂੰ ਰੁਪਈਆ ਕਹਿਣ ਲੱਗੇ ਰੁਪਈਆ ਤਾਂ ਹੈ ਨਹੀਂ ਜੇ ਦੇਖਿਆ ਜਾਵੇ ਚਾਂਦੀ ਤਾਂ ਹੈ ਨਹੀਂ ਉਹਦੇ 'ਚ ਪਰ ਉਹਨੂੰ ਕਹਿਣ ਲੱਗੇ ਸੰਗਿਆ ਬਣ ਗਈ ਤੇ ਹੇਮੂ ਬਾਣੀਆ ਜਿਹੜਾ ਹੋਇਆ ਉਹਨੇ ਵੀ ਥੋੜਾ ਚਿਰ ਰਾਜ ਕਰਕੇ ਚਮੜੇ ਦੇ ਜਿਹੜੇ ਦਾਮ ਚਲਾਤੇ ਪਰ ਉਹਦੇ ਸੋਨੇ ਦੀ ਮੇਖ ਹੋਇਆ ਕਰਦੀ ਸੀ ਉਹਨੇ ਉਹ ਕਰੰਸੀ ਚਲਾਤੀ ਸੀ ਉਹ ਇਸ ਕਰਕੇ ਇਹ ਪ੍ਰਮਾਣ ਦਿੱਤਾ ਨਾਨਕ ਜੇ ਵਿੱਚ ਰੂਪਾ ਹੋਏ ਖਰਾ ਖਰਾ ਆਖ ਹੈ ਸਭ ਕੋਏ ਇਹ ਸੀ ਦ੍ਰਿਸ਼ਟਾਂਤ ਹਾਂਜੀ
ਖਰਾ ਖਰਾ ਆਖ ਹੈ ਸਭ ਕੋਏ
ਜੇ ਉਹਦੇ ਚ ਗੁਰੂ ਸਾਹਿਬ ਜੀ ਫਰਮਾਨ ਕਰਦੇ ਆ ਵੀ ਪੂਰੀ ਧਾਤ ਹੋਵੇ ਜਿਵੇਂ ਚਾਂਦੀ ਪੂਰੀ ਹੈ ਤਾਂ ਫਿਰ ਸਾਰੇ ਕਹਿਣਗੇ ਖਰਾ ਹੈ ਜੀ ਖਰਾ ਹੈ ਚੰਗਾ ਹੈ ਜੀ ਚੰਗਾ ਹੈ ਤੇ ਉਹਨੂੰ ਕੋਈ ਇਹ ਨਹੀਂ ਕਹਿ ਸਕਦੇ ਵੀ ਖੋਟਾ ਹੈ
ਰਹਾਉ
ਅਸਥਾਈ ਦੇ ਕੇ ਫਰਮਾਨ ਕਰਦੇ ਹੁਣ ਇਸੇ ਨੂੰ ਅੰਤਰੀ ਭਾਵ ਦੇ ਵਿੱਚ ਦੂਸਰੇ ਅਰਥ ਵਿੱਚ ਐਸਾ ਹੈ ਦਰਗਾਹ ਘੜੀਆ
ਦਰਗਾਹ ਘੜੀਆ ਹੈ ਤੀਨੇ ਲੇਖ
ਇਸੇ ਪ੍ਰਕਾਰ ਪਰਮੇਸ਼ਰ ਦੇ ਦਰਗਾਹ ਦਰਬਾਰ ਵਿੱਚ ਇਹ ਵੀ ਤੀਨੇ ਕਿਹੜੇ ਰਾਜ ਸੀ ਤਾਮਸੀ ਸ਼ਾਂਤਗੀ ਇਹ ਸੁਭਾਅ ਤਿੰਨ ਤਰ੍ਹਾਂ ਦੇ ਲੇਖ ਵਾਲੇ ਪੁਰਖ ਘੜੀਆ ਘੜੇ ਜਾਂਦੇ ਹੈ ਭਾਵ ਕੀ ਹੈ ਜਿਹੜੀ ਤਾਂ ਸ਼ਾਂਤਗੀ ਸੁਭਾਅ ਵਾਲੇ ਉਹ ਤਾਂ ਹੈ ਮੋਹਰਾਂ ਦੀ ਨਹੀਂ ਆਈ ਜਿਹੜੇ ਰਾਜਸੀ ਸੁਭਾਅ ਵਾਲੇ ਆ ਉਹ ਚਾਂਦੀ ਦੇ ਰੁਪਿਆਂ ਦੀ ਨਹੀਂ ਆਈ ਹੈ ਤਾਮਸੀ ਸੁਭਾਅ ਵਾਲੇ ਤਾਂਬੇ ਦੀ ਨਹੀਂ ਆਈ ਹੈ ਇਹਨਾਂ ਦੇ ਅੱਗੇ ਫਿਰ ਤਿੰਨ ਉੱਤਮ ਮੱਧਮ ਕਨਿਸ਼ਠ ਨਾਮ ਪੈ ਜਾਂਦੇ ਆ ਸਤਸੰਗਤ ਰੂਪੀ ਦਰਗਾਹ ਦੇ ਵਿੱਚ ਜਿਹੜੇ ਤਿੰਨ ਘੜੇ ਜਾਂਦੇ ਹੈ ਉਹ ਜਿਹੜਾ ਲਿਖਿਆ ਵੀ ਦਰਗਾਹ ਘੜੀ ਹੈ ਤੀਨੇ ਲੇਖ ਜੇ ਸਤਸੰਗ ਹੈ ਜਿਹੜੀ ਇਹ ਵੀ ਦਰਗਾਹ ਦੀ ਨਿਆਈ ਸਮਝੋ ਸਤਸੰਗ ਰੂਪੀ ਦਰਗਾਹ ਦੇ ਵਿੱਚ ਨਿਸ਼ਕਾਮ ਕਰਮਾਂ ਦੀ ਕਰਨੀ ਜਾਂ ਫਿਰ ਕਰਮ ਉਪਾਸ਼ਨਾ ਗਿਆਨ ਇਹ ਤਿੰਨ ਲੇਖ ਘੜੇ ਜਾਂਦੇ ਹੈ ਤਾਂਬੇ ਦੀ ਨਿਆਈ ਤਮੋ ਗੁਣੀ ਕਰਮ ਕਰਦੇ ਹੈ ਚਾਂਦੀ ਦੀ ਨਿਆਈ ਰਜੋਗੁਣੀ ਉਪਾਸਨਾ ਕਰਦੇ ਹੈ ਸੋਨੇ ਦੀਆਂ ਮੋਹਰਾਂ ਦੀ ਨਿਆਈ ਸਤੋਗੁਣੀ ਗਿਆਨ ਦੀ ਇੱਛਾ ਪ੍ਰਗਟ ਕਰਦੇ ਹੈ ਵੇਦ ਆਦਿਕਾਂ ਦੇ ਤੇ ਜਿਹੜੇ ਵੇਦ ਹੈ ਉਹਨਾਂ ਦੀ ਪਰਮੇਸ਼ਰ ਦੀ ਦਰਗਾਹ ਵਿੱਚ ਤਿੰਨ ਗੁਣੀਆਂ ਜਿਹੜੇ ਨੇ तीन गुणियां दे बखरे बखरे लेख लिखे जांदे आ। हिंदुआं दे विचों तां भाई दरगाह कड़ी है तीने लेख, हिंदुआं चों ब्राह्मण, फकीरां दे विचों जोगी, मुसलमानां दे चों काजी, ये तिने धर्म का उपदेश देने लई जिम्मेवार। जे कोल सच्चाई नहीं होएगी तो तिना दे लेख परमेश्वर दरगाह विच अगे दस देन,
खोटा कानून आवे वेख,
तां फिर परमात्मा की दरगाह ही खुटियाई वाले लिखे जाणगे। इउं विचार करके वेख लो, खोटे रुपईआं दी न्याय सोए धर्म तो ही ने, ओ उपर किसे काम नहीं आउणगे जिहदा धर्म साबत नहीं है।
नानक जे विच रूपा होए,
सतगुरु जी कथन करदे आ, जेकर जीव दे हिरदे विच अंदर सच्चाई रूप जिहड़ी चाहुंदी है, ते इस तरह दा कहिंदे जां भगती रूप रूपा चाहुंदी होए होवे, तां फिर उस नूं
खरा खरा आखै सब कोई,
तां वे खरा चंगे जीवन वाले नूं सब कोई खरा चंगा ही आखे आखदा है। जिहड़ा हर वक्त समाध चित सावधान चित होके भगती करदा है, वह खरा चंगे परमेश्वर की प्राप्ति वाले धर्म विच परपक रहिंदा है। सब कोई उन्हूं चंगा आखदा कहिंदा है,
रहाउ
अस्थाई देके फरमान करदे हन जी,
कादी कूड बोल मल खाए।
ए कादी शब्द लिखे महाराज ने, एक तो कादी नहीं कहना इनू, पोला जा पाठ बोलने कादी, जिमें काजी हुंदा है। ए असल दे विच है भी अरबी दे विच काजी नूं ही कादी कहिंदे है, ये भाषा दा ही थोड़ा जा अंतर है। महाराज ने उस भाषा अनुसार लिखिया है, कादी काजी कूड़ झूठ बोल के बढ़िया लैके पराया हक खान रूप, कादी कूड़ बोल मल खाए, पापा रूपी मैल ही खा रहे है। उहदे च दृष्टांत दित्ता भी जिवें एक काजी दे कोल बलद सी रख्या वा, उधर तेली दे कोल बलद सी, उह अचानक की होया भी तेली दा जिहड़ा बलद सी उहनूं पाउणी पाणी पिआउण वास्ते तेली खूह दे उत्ते लै गया, ते उधरों काजी दा लड़का किते अपना बैल लै के आया सी। तेली दा बलद बहुत तकड़ा सी, काजी का बलद से जरा लिस्सा जा खुराक देंदा नहीं सी, रिश्वत लैण ते लग्या होया सी, बलद का ख्याल ही नहीं सी ज्यादा करिया। वह पशुआं का सुभाव हुंदा है ते वो ए दोने बलद जड़े भिड़ पे आपस विच, हुण तेली का बलद तगड़ा सी, उन्हें टक्करां मारियां सिट लिया ते उहदी बलद की लत टुट गई, जिहड़ा काजी का बैल सी उहदी लत टुट गई। ते उस वेले तेली ने सोचा भी बड़ा कम खरा, धर्म के फतवे देने वाले ये लोग, वह डरदा मारा आप ही चले गया। कहिंदा काजी साहब भी एक मसला है, कहिंदे जी दसो भी दसो जरा क भी न्याय की कहिंदा जी, दो बलद भिड़ पे होण, एक बलद की लत टुट जाए तो वह जिहड़े बलद नूं उहनां दे मालकां दे उत्ते कोई मसला की कहिंदा भी उहदा दोष है कोई, वह कहिंदा ये कहदा दोष होना है, पशु किहड़ा सिखाए हुंदे आ, पशु ने लड़के ए पशु लड़ पे ना, ए कोई दोष नहीं। कहिंदा जी चलो ठीक होया। इन नूं काजी का लड़का आवे रोंदा, कहिंदा की हो गया, कहिंदा तेली दे बलद ने लत तोड़ती अपने बलद दी भिड़ पे। ओ कहिंदा लिया मुंडिया बुला के उहनूं वापस लै, कहिंदा भी इधर आ, कहिंदे जी तुसीं हुणे कहा सी। ओ कहिंदा भी मैं ओह ते सुते सिद्ध कहता सी, लाल किताब नहीं सी अखे देखी, न्याय वाली लाल किताब मैं पढ़ना चक्या, कहिंदा लियाओ मुंडिया लाल किताब चक के लियांदी, दो पत्रे इधर उधर कीते, कहिंदा लाल किताब फरमावे इउं, तेली बैल पढ़ाया क्यों, कहिंदा खलाए पियाए किया मस्टंड, मस्टंडा बनाता खला पड़ा के, तैं महापुरु कहिंदे खल खुआए किया मस्टंड। इस तरह एक गुरबाणी है, कई तरह के इस तरह के शब्द उचारण है थोड़ा जा फर्क। कहिंदा बैल का बैल 50 रुपए दंड, बलद का बलद बनते इथे 50 रुपये तेनू दंड लाए जाते, यह जे मसले हो सी, इस करके 50 रुपये लै ले ते नाले बलद लै लिया। काजी कूड़ बोल, यह झूठ बोल के मल खाए, ये मैल नहीं खाधी तो होर की है, इउं मैल खांदे सन।
ब्राह्मण नहावै जिया काए,
इनू नहावै पाठ करना भाई, ब्राह्मण नहावै जिया काए, पर थोड़ा जा बोलन च, ब्राह्मण लोग जेड़े नहावे स्नान करदे 68 तीर्थां ते, ਨਾਲੇ ਤੀਰਥਾਂ ਤੇ ਸੁੱਚੇ ਹੋਣ ਵਾਸਤੇ ਇਸ਼ਨਾਨ ਕਰੀ ਜਾਂਦੇ ਨੇ, ਨਾਲੇ ਕਿ ਜੀਵਾਂ ਦੀਆਂ ਬਲੀਆਂ ਵੀ ਦਿੰਦੇ ਆ ਵੀ ਆਹ ਜੀ ਕਾਲੀ ਮਾਈ ਦੀ ਦੇਵੀ ਹੈ, ਇੱਥੇ ਆਹ ਦੇਣਾ, ਇੱਥੇ ਆਹ ਕਰਨਾ, ਜੀਵਾਂ ਦਾ ਘਾਤ ਵੀ ਕਰਦੇ ਆ ਜਾਂ ਵੀ ਇਸ਼ਨਾਨ ਵੀ ਕਰਦੇ ਆ ਤੇ ਫਿਰ ਉਹ ਮੱਛੀਆਂ ਨੂੰ ਜਲ ਤੋਰੀਆਂ ਕਹਿ ਕੇ ਫੜ ਫੁੜ ਲੈਂਦੇ ਆ, ਉਹਦੀ ਇਸ ਤਰ੍ਹਾਂ ਕਰਕੇ ਖਾਣ ਪੀਣ ਵਾਸਤੇ ਬਣਾ ਲੈਂਦੇ ਆ ਸਬਜ਼ੀ। ਬ੍ਰਾਹਮਣ ਨਹਾਵੇ ਜੀ ਆ ਘਾਏ, ਉਹ ਮੱਛੀਆਂ ਦੀ ਭਾਜੀ ਜਿਹੜੀ ਆ ਬਣਾ ਲੈਂਦੇ ਆ। ਵੱਡੇ ਮਹਾਂਪੁਰਖਾਂ ਨੇ ਸੰਤ ਗਿਆਨੀ ਸੁੰਦਰ ਸਿੰਘ ਜੀ ਕਸ਼ਮੀਰ ਦੇ ਵਿੱਚ ਗਏ ਹੋਏ ਸੀ, ਉੱਥੇ ਕਸ਼ਮੀਰ ਦੇ ਵਿੱਚ ਕਸ਼ਮੀਰੀ ਬ੍ਰਾਹਮਣ ਨਾਗ ਕੁੰਡ ਦੇ ਕੋਲ ਇਸ਼ਨਾਨ ਕਰਕੇ ਬੇੜੀ ਦੇ ਵਿੱਚ ਨਾਲੇ ਤਾਂ ਗੀਤਾ ਦਾ ਪਾਠ ਕਰੇ, ਨਾਲੇ ਨਾ ਉਹ ਮੱਛੀਆਂ ਫੜਨ ਵਾਸਤੇ ਹੇਠਾਂ ਕੁੰਡੀ ਪਾਈ ਹੋਈ ਉਹਨੇ, ਮਹਾਂਪੁਰਖਾਂ ਨੇ ਦੇਖ ਲਿਆ ਤੇ ਨਾਲੇ ਗੀਤਾ ਪੜੀਆਂ, ਨੈਨੇ ਸ਼ਿੰਦਾਂਤੀ ਸ਼ਾਸਤਰਾਂ ਨੇ ਨੈਨਾ ਦਹੰਤੀ ਪਾਪਕਾ, ਜਦ ਮੱਛੀ ਫੜ ਲਈ ਫੜਕ ਦੇ ਕੇ ਚੱਕ ਕੇ ਆਸਣ ਦੇ ਹੇਠ। ਤੇ ਇਸ ਤਰ੍ਹਾਂ ਸਾਧ ਸਿੰਘ ਜੀ ਫਿਰ ਮਹਾਂਪੁਰਖ ਦੇਖ ਕੇ ਕਹਿੰਦੇ ਲਓ ਭਾਈ, ਤੇ ਗੁਰਬਾਣੀ ਦੇ ਇਸ ਤੁਕ ਦੇ ਸਿੱਧੀ ਅਰਥ ਕਰਦੇ ਕਹਿੰਦੇ ਬ੍ਰਾਹਮਣ ਤਾਂ ਬ੍ਰਾਹਮਣ ਨਹਾਵੇ ਜੀਆ ਘਾਏ, ਨਾਲੇ ਨਹਾਉਂਦਾ ਫਿਰਦਾ ਤੇ ਨਾਲੇ ਆਪਣੇ ਮੱਛੀਆਂ ਫੜਦਾ ਫਿਰਦਾ, ਇਹ ਹਾਲਤ ਬ੍ਰਾਹਮਣਾਂ ਦੀ ਹੋ ਗਈ ਹੈ। ਤੋ ਇਸ ਕਰਕੇ ਸਾਧ ਸਿੰਘ ਵੀ ਜਿਹੜੇ ਸ਼ੰਕਾਵਾਦੀ ਸ਼ੰਕਾ ਕਰਦੇ ਆ ਬ੍ਰਾਹਮਣ ਨਹਾਉਂਦਾ ਹੋਇਆ ਕਿ ਜੀਵ ਕਿਵੇਂ ਘਾਤਦਾ, ਕਹਿੰਦੇ ਲਓ ਭਾਈ ਇਹਦਾ ਪ੍ਰਤੱਖ ਹੀ ਹੋ ਗਿਆ, ਅਰਥ ਗੁਰਬਾਣੀ ਦੇ ਇਹਦੇ ਜੀਵਨ ਨੇ ਡਿੱਗੇ ਹੋਏ ਜੀਵਨ ਨੇ ਕਰ ਦਿੱਤੇ ਆ ਪ੍ਰਤੱਖ ਦਿਖਾ। ਤਾਂ ਮਹਾਰਾਜ ਨੇ ਲਿਖਿਆ ਹੈ,
ਜੋਗੀ ਜੁਗਤ ਨਾ ਜਾਣੈ ਅੰਧ,
ਜੋਗੀ ਪਰਮੇਸ਼ੁਰ ਦੇ ਮਿਲਣ ਦੀ ਜੁਗਤ ਜਿਹੜੀ ਹੈ ਜੁਗਤੀ ਨੂੰ ਤਾਂ ਜਾਣਦੇ ਨੀ, ਜੋਗੀ ਜਾਣ ਮਨ ਬੁੱਧੀ ਰੂਪੀ ਨੇਤਰਾਂ ਦੇ ਵਿੱਚ ਉਹਨਾਂ ਦੀ ਵਿਚਾਰ ਰੂਪੀ ਨਿਗਾਹ ਨਾ ਹੋਣ ਕਰਕੇ ਅੰਧ ਅੰਨੇ ਨ ਜੋਗੀ ਲੋਕ ਅੰਧ ਅਗਿਆਨ ਦੇ ਦੂਰ ਕਰਨ ਦੀ ਜੁਗਤੀ ਨਹੀਂ ਜਾਣਦੇ। ਇਸ ਕਰਕੇ
ਤਿੰਨੇ ਉਜਾੜੇ ਕਾ ਬੰਦ,
ਇਹ ਤਿੰਨੇ ਕਾਜੀ ਬ੍ਰਾਹਮਣ ਤੇ ਜੋਗੀ ਇਹਨਾਂ ਕੋਲ ਜੀਵਾਂ ਨੂੰ ਸੰਸਾਰ ਇਹ ਜਿਹੜਾ ਨਾ ਇਹ ਜੀਵਾਂ ਰੂਪ ਸੰਸਾਰ ਰੂਪੀ ਉਜਾੜ ਉਜਾੜ ਦੇ ਵਿੱਚ ਇਹ ਜਿਹੜਾ ਸੀ ਉਜਾੜੇ ਕਾ ਬੰਦ ਪਾਉਣਾ ਸੀ, ਬੰਨ ਸੀ ਇਹਨਾਂ ਨੇ ਰੋਕ ਪਾਉਣੀ ਸੀ, ਰੋਕਣ ਵਾਸਤੇ ਸੰਤੋਖ ਦਾ ਬੰਦ ਬੰਨ ਪਾਉਣਾ ਸੀ। ਨਾ ਕਾਜੀ ਸੰਤੋਖੀ ਰਿਹਾ, ਨਾ ਬ੍ਰਾਹਮਣ ਸੰਤੋਖੀ ਰਿਹਾ, ਨਾ ਜੋਗੀ ਰਿਹਾ, ਤਿੰਨੇ ਸੰਸਾਰੀ ਜੀਵਾਂ ਨੂੰ ਤਿੰਨੇ ਉਜਾੜੇ ਦੁਆਰੇ ਬੋਲਦੇ ਜੀ।
ਤਿੰਨੇ ਉਜਾੜੇ ਕਾ ਬੰਦ,
ਉਹ ਉਪਦੇਸ਼ ਦੇ ਕੇ ਸੰਸਾਰ ਵੀ ਉਜਾੜ ਚੋਂ ਰੋਕਣ ਵਾਲੇ ਸੀ, ਪਰ ਇਹ ਤਿੰਨੇ ਆਪਣੇ ਆਪ ਹੀ ਉਜਾੜਨ ਦਾ ਬੰਦ ਕਾਰਨ ਬਣ ਗਏ ਸਮਾਂ। ਫਿਰ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਪੁੱਛਣ ਲੱਗੇ ਕਿ ਜੋਗੀ ਕੌਣ ਹੈ ਜੀ, ਕਾਜੀ ਕੌਣ ਹੈ, ਬ੍ਰਾਹਮਣ ਕੌਣ ਹੈ ਤੇ ਮੁਸਲਮਾਨ ਕੌਣ ਹੈ, ਆਪ ਕਿਰਪਾ ਕਰਕੇ ਇਹਨਾਂ ਦੇ ਲੱਖਣ ਦੱਸੋ। ਤਾਂ ਸਤਿਗੁਰੂ ਜੀ ਲੱਖਣ ਦੱਸਣ ਲੱਗੇ,
ਸੋ ਜੋਗੀ ਜੋ ਜੁਗਤ ਪਛਾਣ,
ਮਹਾਰਾਜ ਕਹਿੰਦੇ ਉਹ ਅਸਲ ਜੋਗੀ ਹੈ, ਹੋ ਸਕਦਾ ਜਿਹੜਾ ਪਰਮੇਸ਼ੁਰ ਦੇ ਜੁੜਨ ਦੀ ਜੁਗਤ ਜੁਗਤੀ ਨੂੰ ਪਛਾਣ ਲੈਂਦਾ ਹੈ। ਅੰਜਨ ਮਹਿ ਨਿਰੰਜਨ ਰਹੀ ਹੈ, ਜੋਗ ਜੁਗਤ ਇਵ ਪਾਈ ਹੈ, ਉਹ ਹੈ ਅਸਲੀ ਜੋਗ ਜਿਹੜਾ ਜੋਗੀ ਜੁੜ ਗਿਆ ਜਿਹੜਾ ਪਰਮੇਸ਼ੁਰ ਦੇ ਨਾਲ। ਫਿਰ ਕਹਿਣ ਲੱਗੇ ਮਹਾਰਾਜ ਕਿ ਸਤਿਗੁਰੂ ਜੀ ਜੋਗੀ ਜੁਗਤੀ ਕਿਵੇਂ ਜਾਣੇ ਤੇ ਆਪਣੇ ਆਪ ਤਾਂ ਪਤਾ ਨਹੀਂ ਲੱਗਦਾ, ਤਾਂ ਮਹਾਰਾਜ ਇਹਦਾ ਵੀ ਉੱਤਰ ਦਿੱਤਾ,
ਗੁਰ ਪ੍ਰਸਾਦੀ ਏਕੋ ਜਾਣੈ,
ਗੁਰ ਸਤਿਗੁਰਾਂ ਦੀ ਪ੍ਰਸਾਦੀ ਕਿਰਪਾ ਨਾਲ ਸਾਰਿਆਂ ਜੀ ਇੱਕੋ ਅਦਵੈ ਸਰੂਪ ਪਰਮੇਸ਼ੁਰ ਨੂੰ ਜਾਣੇ ਜਾਣ ਨਾ ਕਰੇ। ਅੱਗੇ ਸਤਿਗੁਰੂ ਜੀ ਕਾਜੀ ਦੇ ਲੱਖਣ ਦੱਸਣ ਲੱਗੇ ਨੇ ਹੁਣ,
ਕਾਜੀ ਸੋ ਜੋ ਉਲਟੀ ਕਰੇ,
ਕਹਿੰਦੇ ਉਹ ਅਸਲ ਕਾਜੀ ਹੈ ਜਿਹੜਾ ਸੰਸਾਰ ਦੇ ਪਦਾਰਥਾਂ ਵੱਲੋਂ ਬਿਰਤੀ ਨੂੰ ਉਲਟੀ ਨਾਮ ਪਲਟਾਉਣ ਦਾ ਹੈ ਤੇ ਪਲਟਾ ਕੇ ਜਾਣੀ ਉਲਟਾ ਕੇ ਖੁਦਾ ਵੱਲ ਨੂੰ ਕਰੇ, ਰੁੱਖ ਉੱਧਰ ਨੂੰ ਕਰ ਦੇਵੇ, ਯਾਨੀ ਸੰਸਾਰਾਕਾਰ ਬਿਰਤੀ ਨੂੰ ਹਟਾ ਕੇ ਆਤਮਾਕਾਰ ਬਿਰਤੀ ਕਰੇ। ਤੇ ਇਸ ਪ੍ਰਕਾਰ ਫਿਰ ਕਹਿੰਦੇ ਤਾਂ ਉਸ ਨੂੰ ਕਿਹਾ ਜਾ ਸਕਦਾ ਵੀ ਉਹ ਹੈ ਕਾਜੀ ਅਸਲ।
ਗੁਰ ਪ੍ਰਸਾਦੀ ਜੀਵਤ ਮਰੇ,
ਗੁਰ ਸਤਿਗੁਰਾਂ ਦੀ ਪ੍ਰਸਾਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਜੀਵਤ ਭਾਵ ਤੋਂ ਮਰੇ ਮਰ ਜਾਵੇ, ਭਾਵ ਆਪਣੇ ਆਪ ਨੂੰ ਜੀਵਪਣੇ ਤੋਂ ਮਾਰ ਕੇ ਖੁਦਾ ਦੇ ਪ੍ਰਣ ਹੋ ਜਾਵੇ। ਅੱਗੇ ਬ੍ਰਾਹਮਣ ਦੇ ਲੱਖਣ ਕਹਿਣ ਲੱਗੇ ਨੇ,
ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ,
ਉਹ ਭਾਈ ਅਸਲ ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮ ਵਿਆਪਕ ਪਰਮੇਸ਼ੁਰ ਦੇ ਸਰੂਪ ਨੂੰ ਵਿਚਾਰੇ ਵਿਚਾਰਦਾ। ਕਹੋ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਹੀ ਜਾਤਾ ਹੈ ਮਹਾਰਾਜ। ਬ੍ਰਹਮ ਦੇ ਸੇ ਬ੍ਰਾਹਮਣਾ ਕਿਹਾ ਵੀ ਉਹ ਹੈ ਬ੍ਰਾਹਮਣ ਜੋ ਬ੍ਰਹਮ ਦੀ ਵਿਚਾਰ ਕਰਕੇ, ਤੇ ਆਪ ਦੱਸਦੇ ਹਨ ਜੋ ਬ੍ਰਹਮ ਦੀ ਵਿਚਾਰ ਕਰਨ ਤੋਂ ਆਪ ਤਰੈ,
ਆਪ ਤਰੈ ਸਗਲੇ ਕੁਲ ਤਾਰੈ,
ਬ੍ਰਹਮ ਦੀ ਵਿਚਾਰ ਕਰਕੇ ਆਪ ਵੀ ਸੰਸਾਰ ਤੋਂ ਤਰੇ तर जावे, मुक्त हो जावे ते अपनियां सारियां कुलां नूं भी तार लवे, ओ है असली ब्राह्मण। ब्रह्मवेता नूं ब्राह्मण कहा है जो ब्रह्म नूं जान लवे। प्रश्न कीता सतगुरु जी जोगी कौन हुंदा है, ते इस दे द्वारा लखण करके समझाउणा करो तां इह सतगुरु जी जोगी कौन हुंदा है, इहदे द्वारा लखण करके समझाउणा करो तां उत्तर देंदे ने
दान संबंध सोई दिल धोवै।
ते भाई ओही योगी है जिहड़ा प्राणायाम करके दसवें द्वार जिहड़ा दसवें द्वार च प्राण चढ़ाउण वाला है, दान संबंध अकलमंद है, उहनूं अकलमंद कह सकदे ओह है योगी जिहड़ा अपने दिल हिरदे नूं अविद्या रूपी मैल जिहड़ी लगी हुई है ना नाम रूपी जल दे नाल धोवै धोणा करे। हांजी
मुसलमान सोई मल खोवै,
ओही मुसलमान काजी है जिहड़ा हिरदे जो पापां दी जां विकारां दी मल मैल नूं खोवै, खो देवे भाव दूर कर देवे। मुसलमान मोम दिल होवै अंतर की मल दिल ते धोवै, ओह है असली मुसलमान। ते जिहड़ा अंदर दया नहीं ते ओह मुसलमान कहदा भाई, मुसल नाम शरीर दा मान की मान करदा है जिहदे मन दे विच इह मुसल शरीर दा मान ना करे, जिहड़ा भी की है इहदा मान इन्ना विराग च रहे उहनूं मुसलमान कहिंदे। ते प्रश्न कीता जी पंडित कौन हुंदा है, उत्तर देंदे ने
पढ़िया बूझै सो परवान,
वेदां शास्त्रां नूं पढ़िया होया ओ पंडित विद्वान वाहिगुरु दी दरगाह विच प्रवान प्रमाणिक है जो अपने स्वरूप नूं बूझै बुझदा है, जां गुरां द्वारा जिहड़ा ब्रह्म दे ताईं बूझै समझदा है।
जिस सिर दरगह का निशान,
जिस दे अंतशकरण रूपी सिर मत्थे दे उपर दरगह सचखंड दी प्राप्ति दा निशान लेख पिया होया है।
तनासरी महला पहला घर तीजा,
सतगुरु महाराज साहिब जी तनासरी रागणी दे अंदर राग दे तीसरे सुरताल विच पावन अमृत वचन शब्द उचारण करन तो पहला महाराज मंगल कीता है।
एक ओंकार सतगुर प्रसाद,
एक अद्वितीय ओंकार सर्व का प्रकाश, एक सतनास तो रहत गुर चेतन प्रसाद आनंद स्वरूप, प्राप्ति सतगुरां दी कृपा नाल हुंदी है सतगुर प्रसाद। इहदी कुछ उथान कहे सतगुरु जी लाहौर विच रावी दे किनारे बैठे सी, रावी दे किनारे एक ब्राह्मण बहुत ही जां पखंड जा खिलारी बैठा, उन्हें पहला तो गऊ का गोबर लिया धरती नूं चंगी तरह पहला साफ किया, पानी छिड़किया, फिर लेपन किया, फिर सफ बछा ले, सामने ठाकरां दी परियंकी रख ली, उहदे विच ठाकरां दीआं मूर्तां रख लिया, उहदे विच पैसे पाउण नूं जगह सी, अखां बंद करके बगल समाधि ला के बह गया। लोक इहदी समाधि वेख के जथा शक्त अनुसार माया पदार्थ ਉਹਦੇ ਵਿੱਚ ਪਾਈ ਜਾਂਦੇ, ਜਗ੍ਹਾ ਸੀ ਉਹਦੇ ਪ੍ਰਿਅੰਕੀ ਦੇ ਵਿੱਚ। ਤੇ ਕੁਝ ਸਮੇਂ ਬਾਅਦ ਫਿਰ ਸਮਾਧੀ ਖੋਲ੍ਹੀ ਤਾਂ ਗੁਰੂ ਸਾਹਿਬ ਜੀ ਕਹਿਣ ਲੱਗੇ, ਕਹਿੰਦੇ ਪੰਡਿਤ ਜੀ ਤੂੰ ਕਿਸ ਵਾਸਤੇ ਧਿਆਨ ਲਾਉਂਦਾ, ਠਾਕਰ ਦੀ ਮੂਰਤੀ ਤੇਰੇ ਅੱਖਾਂ ਦੇ ਸਾਹਮਣੇ ਹੈ, ਜਦੋਂ ਅੱਖਾਂ ਦੇ ਸਾਹਮਣੇ ਇਸ਼ਟ ਹੋਵੇ ਫਿਰ ਨਹੀਂ ਅੱਖਾਂ ਬੰਦ ਕਰੀਦੀਆਂ, ਅੱਖਾਂ ਤਦ ਹੀ ਬੰਦ ਕਰੀਦੀਆਂ ਜੇ ਆਪਣਾ ਇਸ਼ਟ ਕੋਲ ਨਾ ਹੋਵੇ। ਪੰਡਿਤ ਕਹਿਣ ਲੱਗਾ ਜੀ ਤੁਹਾਨੂੰ ਕੀ ਪਤਾ ਹੈ। ਤੇ ਮਹਾਰਾਜ ਕਹਿੰਦੇ ਕੀ ਗੱਲ, ਕਹਿੰਦੇ ਮਹਾਤਮਾ ਜੀ ਤੁਹਾਨੂੰ ਕੀ ਪਤਾ, ਮੈਂ ਜਦੋਂ ਧਿਆਨ ਵਾਸਤੇ ਅੱਖਾਂ ਬੰਦ ਕਰਦਾ ਧਿਆਨ ਦੇ ਅੰਦਰ ਤਿੰਨ ਲੋਕ ਮੈਨੂੰ ਦੇਖਣ ਲੱਗ ਜਾਂਦੇ ਨੇ, ਤਿੰਨ ਲੋਕ ਦੀ ਅੰਤਰਜਾਮਤਾ ਹੋ ਜਾਂਦੀ ਹੈ। ਤੇ ਇਹ ਇੰਨੀ ਹੰਕਾਰ ਦੀ ਗੱਲ ਜਿਹੜੀ ਕਹੀ ਜਦੋਂ ਫਿਰ ਅੱਖਾਂ ਬੰਦ ਕਰਤੀਆਂ, ਉਸਨੇ ਅੱਖਾਂ ਬੰਦ ਕਰਕੇ ਫਿਰ ਬਹਿ ਗਿਆ ਪਖੰਡ ਕਰਕੇ। ਤੇ ਮਹਾਰਾਜ ਸਾਹਿਬ ਜੀ ਨੇ ਇਸਦਾ ਪਖੰਡ ਤੇ ਹੰਕਾਰ ਦੋਨੇ ਚੀਜ਼ਾਂ ਦੂਰ ਕਰਨ ਵਾਸਤੇ ਭਾਈ ਬਾਲੇ ਨੂੰ ਇਸ਼ਾਰਾ ਕਰ ਦਿੱਤਾ, ਕਹਿੰਦੇ ਬਾਲਿਆ ਹਾਂ ਮਹਾਰਾਜ ਸਹਿਮਤ ਕੀਤੀ ਵੀ ਪ੍ਰਿਅੰਕੀ ਚੱਕ ਲੈ, ਚੱਕ ਕੇ ਲੁਕੋ ਦੇ ਇੱਕ ਪਾਸੇ ਇਹਨੂੰ ਪਤਾ ਨਾ ਲੱਗਣ ਦੀ, ਫੁਰਤੀ ਨਾਲ ਕੰਮ ਕੀਤਾ, ਪ੍ਰਿਅੰਕੀ ਚੱਕੀ ਠਾਕਰਾਂ ਦੀ ਮੂਰਤਾਂ ਸਮੇਤ ਸਮੱਗਰੀ ਵਿੱਚੇ ਉਹਦੀ ਮਾਇਆ ਗਈ ਤੇ ਲੁਕੋ ਗਈ। ਦੋ ਘੜੀਆਂ ਵਾਲਾ ਸਮਾਧੀ ਅੱਖਾਂ ਖੋਲ੍ਹ ਕੇ ਦੇਖੀਏ ਤਾਂ ਉੱਥੇ ਨਾ ਪ੍ਰਿਅੰਕੀ ਨਾ ਠਾਕਰ ਕੁਛ ਬਣਾ, ਉੱਥੇ ਜਾਂ ਠਾਕਰਾਂ ਦੀ ਮੂਰਤੀ ਨਾਲ ਸਮਾਧੀ ਕਿਹੜੀ ਸੀ, ਕਲਪਨਾ ਚ ਪੈ ਗਿਆ ਨਾ ਚੌਂਕੀ ਹੈ ਉਹਦੇ ਵਿਚ ਮਾਇਆ ਸੀ, ਹੈਰਾਨ ਹੋ ਗਿਆ, ਇਧਰ ਉਧਰ ਘਬਰਾਇਆ, ਉਚੀ ਉੱਚੀ ਆਵਾਜ਼ਾਂ ਮਾਰ ਕੇ ਰੌਲਾ ਪਾਉਣ ਲੱਗ ਗਿਆ। ਹਰੇਕ ਨੂੰ ਪੁੱਛਦਾ ਕਿਸੇ ਨੇ ਮੇਰੀ ਠਾਕਰਾਂ ਦੀ ਮੂਰਤੀ ਵਾਲੀ ਚੌਂਕੀ ਦੇਖੀ ਆ ਪ੍ਰਿੰਕੀ? ਤੇ ਜੇ ਕਿਸੇ ਨੇ ਦੇਖੀ ਆ ਦੱਸੋ ਜੀ ਵਾਪਸ ਕਰਾ ਦਿਓ, ਕੌਣ ਲੈ ਗਿਆ, ਕਿੱਧਰ ਨੂੰ ਗਈ? ਬੜਾ ਬਰਾ ਕਰਦਾ ਸਤਿਗੁਰੂ ਜੀ ਮਹਾਰਾਜ ਬੈਠੇ ਨੇ ਆਪਣੀ ਮੌਤ ਦੇ ਵਿੱਚ। ਤੇ ਮਹਾਰਾਜ ਸਾਹਿਬ ਜੀ ਨੂੰ ਕਹਿਣ ਲੱਗਾ ਮਹਾਰਾਜ ਤੁਸੀਂ ਦੱਸਿਓ, ਤੁਸੀਂ ਦੱਸ ਦਿਓ ਕੋਈ ਚੋਰ ਚੱਕ ਕੇ ਲੈ ਗਿਆ ਹੋਵੇ। ਮਹਾਰਾਜ ਕਹਿੰਦੇ ਪੰਡਿਤ ਜੀ ਪਹਿਲਾਂ ਤਾਂ ਵੀ ਇੰਨਾ ਘਬਰਾਇਆ ਕਿਉਂ ਹੈ ਤੂੰ, ਰੋ ਕਿਉਂ ਰਿਹਾ? ਕਹਿੰਦਾ ਜੀ ਮੈਂ ਹੁਣ ਖੁਸ਼ ਹੋਵਾਂ, ਮੇਰੀ ਕਿੰਨੀ ਮਾਇਆ ਇਕੱਠੀ ਹੋਈ ਸੀ, ਠਾਕਰ ਦੀ ਮੂਰਤੀ ਚੱਕੀ ਗਈ, ਇਸ ਕਰਕੇ ਹੁਣ ਮੂਰਤੀ ਦਾ ਤਾਂ ਜ਼ਿਆਦਾ ਫਿਕਰ ਨਹੀਂ, ਮਾਇਆ ਦੀ ਗੱਲ ਸੀ ਜ਼ਿਆਦਾ, ਉਹ ਨਹੀਂ ਮਿਲਦੀ ਹੈ, ਚੁੱਕ ਕੇ ਲੈ ਗਿਆ ਸੀ। ਸਾਰਿਆਂ ਨੂੰ ਪੁੱਛਿਆ, ਕੋਈ ਦੱਸਦਾ ਹੀ ਨਹੀਂ, ਜੇ ਤੁਸੀਂ ਚੁੱਕਦਾ ਕੋਈ ਵੇਖਿਆ ਮਹਾਰਾਜ ਤੁਸੀਂ ਦੱਸ ਦਿਓ। ਮਹਾਰਾਜ ਹੱਸ ਕੇ ਕਹਿਣ ਲੱਗੇ ਪੰਡਿਤ ਜੀ ਪਹਿਲਾਂ ਤਾਂ ਤੂੰ ਇਹ ਕਹਿੰਦਾ ਸੀ ਵੀ ਅੱਖਾਂ ਬੰਦ ਕਰਕੇ ਸਮਾਧੀ ਲਾਉਂਦਿਆਂ ਤੇਰੇ ਲੋਕ ਹੀ ਦਿਸਦੇ ਆ, ਵੀ ਜਿਹੜੀ ਤੇਰੀ ਚੌਂਕੀ ਚੱਕ ਗਈ ਮੇਰਾ ਖਿਆਲ ਹੈ ਵੀ ਤਿੰਨਾਂ ਲੋਕਾਂ ਤੋਂ ਬਾਹਰ ਤਾਂ ਨਹੀਂ ਗਈ ਹੈ, ਉਹ ਤਿੰਨਾਂ ਲੋਕਾਂ ਦੇ ਵਿੱਚ ਹੀ ਹੋਊਗੀ, ਅੱਖਾਂ ਬੰਦ ਕਰ ਜਾ ਕੇ ਆਪਣਾ ਫੜ ਲੈ ਚੋਰ ਨੂੰ ਜਿੱਥੇ ਚੱਕੀ ਹੈ। ਸ਼ਰਮਿੰਦਾ ਹੋ ਗਿਆ ਪੰਡਿਤ ਗੁਰੂ ਸਾਹਿਬ ਜੀ ਨੂੰ ਉਹ ਹੱਥ ਜੋੜ ਕੇ ਕਹਿੰਦਾ ਮਹਾਤਮਾ ਜੀ ਅਸਲ ਤਾਂ ਪੇਟ ਭਰਨ ਵਾਸਤੇ ਪਖੰਡ ਕਰਦਾ ਮੈਂ, ਕੋਈ ਮੈਨੂੰ ਤਿੰਨ ਲੋਕ ਨਹੀਂ ਸੁਝਦੇ, ਪਰਿਵਾਰ ਦੀ ਪਾਲਣਾ ਪਖੰਡ ਨਾਲ ਕਰਦਾ, ਕਿਰਪਾ ਕਰੋ ਮੇਰੀ ਠਾਕਰਾਂ ਦੀ ਮੂਰਤੀ ਜੇ ਚੌਂਕੀ ਦੇਖੀ ਹੈ ਦੱਸ ਦਿਓ। ਗੁਰੂ ਜੀ ਕਹਿਣ ਲੱਗੇ ਪੰਡਿਤ ਜੀ ਤੂੰ ਝੂਠ ਬੋਲਣਾ ਛੱਡ, ਹਿਰਦੇ ਨੂੰ ਸ਼ੁੱਧ ਕਰ, ਨਾਮ ਜਪਿਆ ਕਰ, ਪਰਮੇਸ਼ਰ ਆਪ ਹੀ ਸਾਰਿਆਂ ਨੂੰ ਰੋਜੀ ਦਿੰਦਾ, ਪਾਲੂਗਾ ਤੈਨੂੰ, ਤੈਨੂੰ ਨਹੀਂ ਪਾਲੂ ਪੱਥਰਾਂ ਦੇ ਕੀੜਿਆਂ ਨੂੰ ਪਾਲਦਾ। ਤਾਂ ਭਾਈ ਸੰਤੋਖ ਸਿੰਘ ਜੀ ਲਿਖਦੇ ਆ ਵੀ ਮਹਾਰਾਜ ਸਾਹਿਬ ਨੇ ਕਿਹਾ ਕਿਰਪਾ ਧਾਰ ਬੋਲੇ ਗੁਣ ਖਾਨੀ ਤਜੋ ਝੂਠ ਬੋਲਣ ਕੀ ਬਾਨੀ, ਸੁਧ ਆਤਮੇ ਜਪ ਹਰ ਨਾਮ ਤਜੋ ਪਖੰਡ ਕਰੋ ਸਭ ਕੰਮ। ਤੇ ਇਸ ਕਰਕੇ ਤੁਸੀਂ ਇਹ ਪਖੰਡ ਛੱਡਦੇ, ਝੂਠ ਬੋਲਣਾ ਛੱਡਦੇ ਤੇ ਇੱਧਰ ਉੱਧਰ ਗੱਲਾਂ ਕਰਨੀਆਂ ਛੱਡਦੇ। ਤਾਂ ਉਸ ਵੇਲੇ ਸਾਧ ਸਿੰਘ ਜੀ ਅੱਗੋਂ ਬ੍ਰਾਹਮਣ ਕਹਿਣ ਲੱਗਿਆ ਮਹਾਰਾਜ ਬਈ ਇੱਕ ਮੁਸ਼ਕਲ ਹੈ ਵੀ ਜਿਹੜਾ ਸੰਸਾਰ ਹੈ ਉਹ ਨਹੀਂ ਝੂਠ ਤੋਂ ਬਿਨਾਂ ਲੋਟ ਆਉਂਦਾ। ਕਹਿੰਦੇ ਕਿਸ ਤਰ੍ਹਾਂ? ਉਹ ਵੀ ਲਿਖਿਆ ਦਿਜ ਕਹਿ ਕੂਰ ਬਿਹੀਨ ਜਗ ਚੱਲੇ ਨਾ ਕਬ ਗੁਜ਼ਰਾਨ, ਸਭ ਪਖੰਡ ਕੋ ਪੂਜਈ ਸਕੇ ਨਾ ਸਾਚ ਪਛਾਣ। ਸੱਚ ਦੀ ਪਛਾਣ ਨਹੀਂ ਕੋਈ ਕਰਦਾ, ਝੂਠ ਦੀ ਪੂਜਾ ਹੁੰਦੀ ਹੈ। ਜਿੰਨਾ ਕੋਈ ਵੱਧ ਅਡੰਬਰ ਕਰੇ ਉਨੀ ਉਹਦੀ ਵੱਧ ਪੂਜਾ ਹੁੰਦੀ ਹੈ, ਉਨਾ ਹੀ ਮਹਾਨ ਸੰਤ ਬਣ ਜਾਂਦਾ ਹੈ। ਤੇ ਇਸ ਕਰਕੇ ਮਹਾਰਾਜ ਕਹਿੰਦੇ ਫਿਰ ਦਰਗਾਹ ਚ ਲੇਖਾ ਦੇਣਾ ਪੈਂਦਾ, ਪੰਡਿਤ ਜੀ ਦੂਨਾ ਕੋਲੋਂ ਪਖੰਡ ਕਰਕੇ ਮੱਥਾ ਟਿਕਾ ਲਏਗਾ, ਪਰਮੇਸ਼ਰ ਦੀ ਦਰਗਾਹ ਵਿੱਚ ਲੇਖਾ ਕੌਣ ਦਊਗਾ, ਕੌਣ ਬਚਾਊ ਤੈਨੂੰ? ਕਹਿੰਦੇ ਦੇਖ ਤੇਰੀ ਪਿੱਠ ਦੇ ਪਿੱਛੇ ਕਿੰਨਾ ਧਨ ਦੱਬਿਆ ਪਿਆ, ਪਤਾ ਤੈਨੂੰ ਇਹਦਾ? ਲੋਕਾਂ ਨੂੰ ਕਹਿੰਦਾ ਫਿਰਦਾ ਤਿੰਨ ਲੋਕ ਸੁੱਝਦੇ ਮੈਨੂੰ, ਧਰਤੀ ਪੁੱਟ ਦੇ ਵੇਖ। ਇਹ ਸੁਣ ਕੇ ਪੰਡਿਤ ਨੇ ਜਦੋਂ ਧਰਤੀ ਪੁੱਟੀ ਉਹਦੇ ਚੋਂ ਬਹੁਤ ਧਨ ਨਿਕਲਿਆ। ਸਤਿਗੁਰੀ ਅੰਤਰਜਾਮੀ ਕਹਿਣ ਲੱਗੇ ਚਰਨਾਂ ਤੇ ਡਿੱਗ ਪਿਆ, ਕਹਿੰਦਾ ਮਹਾਰਾਜ ਬਖਸ਼ ਲਓ ਮੈਨੂੰ, ਤੁਸੀਂ ਤਾਂ ਆਪ ਪਰਮੇਸ਼ਰ ਹੋ। ਕਹਿੰਦੇ ਤੇਰੇ ਪੁੱਤਰ ਪੋਤਿਆਂ ਤੱਕ ਨਹੀਂ ਮੁੱਕਣਾ ਹੁਣ, ਇਹ ਅੱਜ ਤੋਂ ਬਾਅਦ ਪਖੰਡ ਨਹੀਂ ਕਰਨਾ, ਪਰਮੇਸ਼ਰ ਦੀ ਸਿਫਤਕਾਰ ਜੀ ਨੇ ਤੈਨੂੰ ਖਜ਼ਾਨਾ ਬਖਸ਼ਿਆ, ਫਿਰ ਤੈਨੂੰ ਮਾਇਆ ਦੀ ਜਿਹੜੀ ਭੁੱਖ ਕਰਕੇ ਤੈਨੂੰ ਭਾਈ ਆ ਤ੍ਰਿਪਤੀ ਦੇ ਦਿੱਤੀ ਹੈ। ਤੇ ਉਸ ਵੇਲੇ ਫਿਰ ਮਹਾਰਾਜ ਸਾਹਿਬ ਜੀ ਨੇ ਭਾਈ ਬਾਲੇ ਨੂੰ ਕਹਿ ਕੇ ਉਹਦੀ ਪ੍ਰਿਅੰਕੀ ਤੇ ਠਾਕਰਾਂ ਦੀ ਮੂਰਤੀ ਤੇ ਨਾਲ ਉਹ ਮਾਇਆ ਉਹ ਵੀ ਸੌਂਪਦੀ, ਕਹਿੰਦੇ ਸਾਹਿਬ ਵੀ ਇਹ ਅਸੀਂ ਕੀ ਕਰਨੀ ਹੈ, ਮੈਂ ਹੀ ਕਿਹਾ ਸੀ ਆਪਣੇ ਸਿੱਖ ਨੂੰ ਵੀ ਉਹਲੇ ਕਰ ਦੇ। ਕਹਿੰਦਾ ਮਹਾਰਾਜ ਹੁਣ ਮੈਂ ਠਾਕਰਾਂ ਦੀ ਮੂਰਤੀ ਕੀ ਕਰਨੀ ਹੈ? ਕਹਿੰਦੇ ਕਿਉਂ? ਕਹਿੰਦੇ ਜੇ ਠਾਕਰੇ ਮਿਲ ਗਿਆ ਮੂਰਤਾਂ ਚੱਕੋ ਹੁਣ, ਮੈਂ ਤੁਸੀਂ ਪ੍ਰਤੱਖ ਠਾਕਰ ਮਿਲ ਗਏ, ਹੁਣ ਅੱਜ ਥੋੜੀ ਜਿਹੀ ਇੰਨੀ ਕਮਾਇਆ ਨੂੰ ਕੀ ਕਰਾਂ ਮਹਾਰਾਜ, ਖੁੱਲੇ ਗੱਫੇ ਤੁਸੀਂ ਬਖਸ਼ਦੇ। ਕਹਿੰਦੇ ਫਿਰ ਨਾਮ ਬਾਣੀ ਦਾ ਪ੍ਰਚਾਰ ਕਰਿਆ ਕਰ, ਆਪਣਾ ਸਿੱਖ ਬਣਾ ਕੇ ਚਰਨਾਮ ਦੇ ਕੇ ਮਹਾਰਾਜ ਨੇ ਐਂ ਉਹਦਾ ਭਲਾ ਕੀਤਾ ਸੀ, ਪਖੰਡ ਛਡਾ ਕੇ ਉਹਦਾ ਹੰਕਾਰ ਨਿਵਰਤ ਕਰਕੇ ਫਿਰ ਮਹਾਰਾਜ ਸਾਹਿਬ ਜੀ ਨੇ ਪਾਵਨ ਇਹ ਸ਼ਬਦ ਉਹਦੇ ਪ੍ਰਥਾਏ ਆ। ਬੋਲੋ ਜੀ ਦੁਬਾਰੇ।
ਕਾਲ ਨਾਹੀ ਜੋਗ ਨਾਹੀ,
ਮੁੜ ਤੋਂ ਹੀ ਬੋਲੋ, ਕੋਈ ਨੀ ਮੁੜ ਤੋਂ ਹੀ ਬੋਲੋ, ਫਿਰ ਨਾਲ ਜੁੜ ਜੂ।
ਤਨਾਸਰੀ ਮਹੱਲਾ ਪਹਿਲਾ ਘਰ ਤੀਜਾ,
ਤੇ ਤਨਾਸਰੀ ਰਾਗਣੀ ਦੇ ਅੰਦਰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਰਾਗ ਦੇ ਤੀਸਰੇ ਸੁਰਤਾਲ ਵਿੱਚ ਪਹਿਲਾ ਮੰਗਲ ਕਰਕੇ ਉਚਾਰਨ ਕਰਦੇ ਹਨ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦਵੈਸ ਰੂਪ ਪਰਮੇਸ਼ਰ ਓਅੰਕਾਰ ਸਰਬ ਕਾ ਪ੍ਰਕਾਸ਼ ਸਤਨਾਸ ਤੋਂ ਗੁਰਚੇਤਨ ਪ੍ਰਸਾਦ ਆਨੰਦ ਸਰੂਪ। प्राप्ति सतगुरु प्रसाद सतगुरु की कृपा नाल है।
काल नाही जोग नाही
मारे कहंदे हे भाई सतयुग का समा भी नहीं है। काल नाही काल ना समझदा कि जिदे च योग जिहड़ा योगाभ्यास द्वारा प्राणायाम करके दसम द्वार प्राण चढ़ा लीए वो समा नहीं। काल ना ही त्रेते युग का भी काल समा ना होने करके जग आदकों का समा भी नहीं है। द्वापर युग ना होने करके ते इस करके फिर अगे दसते हैं ना ही सत
ना ही सत का ढब
द्वापर युग ना हो द्वापर युग ना होने करके सत रखने का ढब नाम तरीके का होंगे वो भी नहीं है। सत सच्चाई वाला तरीका भी नहीं है ज्ञान का तरीका भी नहीं है।
था नष्ट जग भ्रष्ट होए
इनू भाई उचारण दे विच था नष्ट कहना थान सट ना बन जावे अधिक सहते ते कठा है। था नष्ट जग भ्रष्ट होए ते जग संसार जिहड़ा है उन्हां दे इष्टां दे थान भ्रष्टे गए। पूजनीक स्थानां ते शराबी कबाबी लोग रहण लग पे भ्रष्ट दते उन्होंने अपवित्र कर दते अपवित्र हो रहे न। ते इस करके ये जड़ा जग है ते जग करन वाली थां जड़े सी ओ भी इन्होंने भ्रष्ट कर दते न। इस करके ए तरीके दे नाल
डूबता एव जग
एव इस प्रकार संसारी जी विषयां रूपी पानी विच गोते खा के संसार समुद्र विच डूबता डूब रहे हन। ए भाव की है जिन्हां दे अंतस्करण रूपी था नष्ट थां विचों शुभ गुण नष्ट हो गए ओ जगत दे जीव इस प्रकार भ्रष्ट अपवित्र आचरण आचरण वाले हो गए। इउं सारा संसार जिहड़ा ओ डुब रहा है इष्टां दे थान इहो जे भ्रष्ट गए। जगत झूठ दा तां इन्ना पसारा हो गया महापुरखां दे नाल जदों हेमकुंड साहिब दी यात्रा नूं पहली बार गए हैं ना उत्थे बद्रीनाथ जिहड़ा गर्म कुंड है बे उहदे विच बीड़ियां दे टोटे इन्ने पे कोई हिसाब किताब ही ना। ते मैं कहां जी इह कहिंदे बस कहिंदे थानस्त जग भ्रष्ट होया संतां ने तुक बोली है आही तां है कहिंदे इष्टां दे थान भ्रष्टे गए। थानस्त जग भ्रष्ट होए कहिंदे इउं फिर डूबता इव जग इउं संसार डूब रहा है।
कल मह राम नाम सार
ए भाई कलयुग दे समय भी सारिया नालों राम परमेश्वर दा नाम जपना ही सार श्रेष्ठ है।
अखी ता मीट है नाक पकड़ है
पखंडी लोग संसार दुनिया दे भोले पाले लोगों नूं ठगण वास्ते छलन वास्ते धोखा धड़ी करदे है ते धोखे नाल धन चुराउण दे कौ वास्ते अखां बंद करके ते अखी ता मीट है ते फिर नाक पकड़े अखां बंद कर दे बैठ दे ते नाले ते नाक जिहड़ा नक है उन्हूं पकड़ देंदे अखी ता मीटे नाक पकड़े कादे वास्ते दस दे
ठगण का संसार
संसार नूं ठगण वास्ते संसार दे ना धोखा करन वास्ते इस प्रकार ओ ठगदे हन।
रहाओ
असाई दे के फरमाउंदे आ जी
आंट सीती नाक पकड़ है
आंट गंढ दा नाम भी है अंगूठे दी चीची उंगल दे विचकार दे थां भाव तीन उंगलां दे नाल नक फड़ना सज्जी नाल ते अंगूठा धर के खब्बी नाल ते अंगूठे दे नाल दीआं उंगलां दे नाल इउं रेचक पूरक कुंभक जिहड़ा करदे है ते आंट सेती नाक पकड़ै इउं नक पकड़दे हो उंगलां दे नाल चुटकी दे नाल
सूझ ते तिन लोक
ते मुखों गल्लां कहणियां भी सानूं तां तिन लोक सूझ सोझी आ तिन्नां लोकों की हो रिहा ऐसा पखंड कर रहे न
मगर पाछे कछ ना सूझे
ते मगर पिठ पाछे पिछे पिठ पिछे दबिया धन ठाकरां दी प्रियंकी दा पता नहीं लग्या तेनू ओ वस्तुआं किथे न इस करके कछ ना सूझे कुछ भी तेनू सूझदा नजर नहीं आउंदा है।
एहो पद्म अलोह
एहो ए पद्म अति अंत अलोह अश्चर्य ते क्योंकि जिहड़ा पद्म है सौ नील दी गिणती दा नाम पद्म है इस करके इत्थे बहुता भाव लिया गया है बहालता तो भाव लिया गया पद्म अतिअंत अलो अश्चर्य ए अलौकिक है कि पद्म आसन लाया होया है ते फिर ए पद्म कौल नूं भी कहिंदे ने कौल वांग जैसा कि पुत्री कौल ना पालियो भाव की है वाक ਅਲੌਕਿਕ ਹੀ ਹਨ ਇਹ ਵਾਕ। ਜਿਹੜੇ ਪਖੰਡ ਦੇ ਸਾਹਿਬ ਝੂਠ ਬੋਲ ਕੇ ਲੋਕਾਂ ਨੂੰ ਕਹਿਣਾ ਕਿ ਤਿੰਨੇ ਲੋਕ ਸੁੱਝਦੇ ਆ, ਤੇ ਇਹੋ ਇਹ ਜਿਹੜਾ ਪਦਮ ਕੌਲ ਫੁੱਲ ਦੀ ਨਿਆਈ ਪਰਮੇਸ਼ਰ ਪਾਪਾਂ ਪੁੰਨਾਂ ਤੋਂ ਨਿਰਲੇਪ ਰਹਿਣ ਵਾਲਾ ਹੈ, ਉਹਦੇ ਗਿਆਨ ਰੂਪੀ ਅਲੋ ਆ ਲੋ ਲੋ ਪ੍ਰਕਾਸ਼ ਤੋਂ ਹਿਰਦਾ ਆ ਰਹਿਤ ਹੈ ਤੁਹਾਡਾ, ਭਾਵ ਹਿਰਦੇ ਵਿੱਚ ਉਹਦਾ ਪ੍ਰਕਾਸ਼ ਨਹੀਂ ਹੋਇਆ।
ਖੱਤਰੀਆ ਤਾਂ ਧਰਮ ਛੋੜਿਆ,
ਖੱਤਰੀ ਜਿਹੜੇ ਛੱਤਰੀ ਸੀ ਉਹਨਾਂ ਨੇ ਵੀ ਆਪਣਾ ਧਰਮ ਜਿਹੜਾ ਛੱਡ ਦਿੱਤਾ। ਉਹਨਾਂ ਦਾ ਧਰਮ ਸੀ ਸ਼ਸਤਰ ਧਾਰਨ ਕਰਕੇ ਧਰਮ ਦੀ ਰੱਖਿਆ ਕਰਨੀ, ਦੇਸ਼ ਦੀ ਰੱਖਿਆ ਕਰਨੀ। ਉਹ ਵੀ ਤਕੜੀ ਬਾਟੇ ਤਕੜੀ ਤੇ ਬੱਟੇ ਚੱਕੀ ਫਿਰਦੇ ਆ, ਦੁਕਾਨਾਂ ਕਰਨ ਲੱਗ ਗਏ। ਛੱਤਰੀਆਂ ਨੇ ਧਰਮ ਛੱਡ ਦਿੱਤਾ, ਸ਼ਸਤਰ ਛੱਡ ਦਿੱਤੇ ਨੇ। ਖੱਤਰੀਆਂ ਦਾ ਧਰਮ ਵੀ ਸ਼ਸਤਰ ਤੋਂ ਹੀਣ ਹੋ ਗਏ ਨੇ। ਉਹਨਾਂ ਦਾ ਇਹ ਸੀ ਸ਼ਸਤਰਧਾਰੀ ਹੋ ਕੇ ਆਪਣੇ ਤੇ ਦੂਸਰੇ ਧਰਮ ਦੀ ਮੁਲਕ ਦੀ ਰੱਖਿਆ ਕਰਨੀ ਸੀ, ਪਰ ਛੱਡ ਦਿੱਤਾ ਉਹਨਾਂ ਨੇ। ਤੇ ਇਸ ਕਰਕੇ ਜਿਨ੍ਹਾਂ ਨੂੰ ਨੀਚ ਤੁਰਕ ਕਿਹਾ ਜਾਂਦਾ, ਮਲੇਸ਼
ਭਾਖਿਆ ਗਹੀ,
ਜਿਨ੍ਹਾਂ ਨੂੰ ਨੀਚ ਤੁਰਕ ਕਹਿਆ ਜਾਂਦੇ ਨੇ ਰੋਜੀ ਦੇ, ਉਹਨਾਂ ਮਲੇਸ਼ ਨੀਚਾਂ ਤੁਰਕਾਂ ਦੀ ਭਾਖਿਆ ਭਾਸ਼ਾ ਗਹੀ ਗ੍ਰਹਿਣ ਕਰ ਲਈ ਇਹਨਾਂ ਨੇ, ਉਹ ਬੋਲੀ ਬੋਲਣ ਲੱਗ ਗਏ। ਜਾਂ ਮਾਇਆ ਦੀ ਪਦਾਰਥਾਂ ਜਾਂ ਮਾਇਆ ਤੇ ਮਾਇਆ ਦੀ ਜਾਂ ਪਦਾਰਥਾਂ ਦੀ ਵਿਸ਼ਿਆਂ ਦੀ ਇੱਛਾ ਪੈਦਾ ਕਰਨ ਵੀ, ਤੇ ਮਲ ਇੱਛਾ ਸਾ ਮਲੇਛਾ, ਜਿਹੜਾ ਪਾਪ ਦੀ ਇੱਛਾ ਕਰਕੇ ਜਿਹੜਾ ਭਾਖਿਆ ਜਾਵੇ, ਵਚਨ ਬੋਲਿਆ ਜਾਵੇ, ਚਾਹੇ ਅਰਬੀ ਚ ਬੋਲੇ ਚਾਹੇ ਸੰਸਕ੍ਰਿਤ ਚ ਬੋਲੇ, ਉਹ ਮਲੇਸ਼ ਭਾਖਿਆ ਹੀ ਹੈ, ਮੈਲ ਦੀ ਇੱਛਾ ਵਾਲੀ ਭਾਖਿਆ। ਇਸ ਤਰ੍ਹਾਂ ਦੀ ਭਾਸ਼ਾ ਗ੍ਰਹਿਣ ਮਤਲਬ ਕਰ ਲਈ ਹੈ, ਤੇ ਉਹ ਤੁਹਾਡੀ ਭਾਸ਼ਾ ਦੇ ਵਿੱਚ ਬੋਲਣ ਦੇ ਵਿੱਚ ਮੈਲ ਹੈ, ਇੱਛਾ ਜਿਹੜੀ ਹੈ ਪਰਾਏ ਪਦਾਰਥਾਂ ਨੂੰ ਲੈਣ ਆਦਿ ਹੈ, ਦੂਜੇ ਦਾ ਬੁਰਾ ਕਰਨ ਦੀ ਹੈ।
ਸ੍ਰਿਸ਼ਟ ਸਭ ਇੱਕ ਵਰਨ ਹੋਈ,
ਸਾਰੀ ਸ੍ਰਿਸ਼ਟੀ ਇੱਕ ਵਰਨ ਜਾਤੀ ਹੋ ਗਈ, ਸ਼ੰਕਰ ਵਰਨ ਹੋ ਗਈ ਸਾਰੀ ਪ੍ਰਜਾ। ਸਾਰਿਆਂ ਪਦਾਰਥਾਂ ਦੇ ਖਾਣ ਪੀਣ ਦੇ ਵਿਸ਼ਿਆਂ ਦੇ ਭੋਗਣ ਦੀ ਇੱਛਾ ਲੱਗੀ ਹੋਈ ਹੈ।
ਧਰਮ ਕੀ ਗਤ ਰਹੀ,
ਧਰਮ ਦੀ ਮਰਿਆਦਾ ਹੀ ਨਹੀਂ ਰਹੀ, ਦੂਰ ਹੋ ਗਈ ਹੈ।
ਅਸ਼ਟ ਸਾਜ ਸਾਜ ਪੁਰਾਣ ਸੋਧ ਹੈ,
ਬ੍ਰਾਹਮਣ ਲੋਕ ਅਸ਼ਟ ਸਾਜ ਤੇ ਅਸ਼ਟਾ ਧਿਆਏ ਗੀਤਾਂ ਨੂੰ ਸਾਜ ਸਾਜ ਸਜਾ ਸਜਾ ਕੇ ਪੁਰਾਣਾਂ ਨੂੰ ਸੋਧੇ ਵਿਚਾਰਦੇ ਹੈ। ਅਸ਼ਟ ਨਾਮ ਹੈ ਅੱਠ ਦਾ, ਸਾਜ ਨਾਮ ਹੈ ਦਸ ਦਾ, ਕਿਉਂਕਿ ਧੌਲਪੁਰ ਦੀ ਬੋਲੀ ਦੇ ਵਿੱਚ ਇਹ ਜਿਹੜਾ ਸਾਜ ਹੈ ਉਹਦਾ ਅਰਥ ਜਿਹੜਾ ਦਸ ਲੈਂਦੇ ਆ, ਉਹ ਦਸ ਦੇ ਥਾਂ ਤੇ ਸਾਜ ਕਹਿੰਦੇ ਨੇ, ਤੇ ਜਿਹੜੀ ਸਿੰਧੀ ਬੋਲੀ ਹੈ ਉਹਦੇ ਚ ਦਸ ਨੂੰ ਸਾਜ ਕਹਿੰਦੇ ਨੇ। ਇਹ ਦੋ ਤਰ੍ਹਾਂ ਦੀ ਪ੍ਰਮਾਣ ਦੇ ਵਿੱਚ ਸਾਜ ਦਾ ਅਰਥ ਦਸ, ਅਸ਼ਟ ਦਾ ਅੱਠ ਹੋ ਗਏ, ਸਾਜ ਦਾ ਅਰਥ ਹੋ ਗਿਆ ਦਸ। ਇਹਨਾਂ ਬੋਲੀਆਂ ਅਨੁਸਾਰ ਵਿਆਸ ਜੀ ਨੇ ਜਿਹੜੇ ਸਾਜ ਸੀ ਇਹ ਦਸ ਤੇ ਅੱਠ ਅਠਾਰਾਂ ਪੁਰਾਣ ਹੋ ਗਏ, ਸਾਜ ਰਚੇ, ਦੂਜੇ ਸਾਜ ਦਾ ਅਰਥ ਰਚੇ ਉਹ ਪੁਰਾਣਾਂ ਨੂੰ, ਤੇ ਛੇ ਸ਼ਾਸਤਰ ਚਾਰ ਵੇਦ, ਤੇ ਇਹ ਸਾਰੇ ਜਿਹੜੇ ਵੇਦ ਦੇ ਛੇ ਅੰਗ ਇਹ ਰਚੇ ਹੋਏ ਹਨ। ਇਹਨਾਂ ਨੂੰ ਫਿਰ ਇਹਨਾਂ ਨੂੰ ਵੀ ਸੋਧੇ ਵਿਚਾਰਨਾ ਕਰਦੇ ਹਨ, ਤੇ ਇਹਨਾਂ ਨੂੰ ਸੋਧੇ ਵਿਚਾਰਨਾ ਤੇ ਵਿਚਾਰਨਾ ਕਰਦੇ ਕਿ ਸਾਰੇ ਚੌਹਾਂ ਵੇਦਾਂ ਦੀ ਵਿਦਿਆ ਪੜ੍ਹਨ ਦਾ ਅਭਿਆਸ ਜਤਨ ਵੀ ਅੱਗੇ ਕਰਹਿ ਵੇਦ,
ਕਰਹਿ ਵੇਦ ਅਭਿਆਸ,
ਚੌਹਾਂ ਵੇਦਾਂ ਦੀ ਵਿਦਿਆ ਪੜ੍ਹਨ ਦਾ ਅਭਿਆਸ ਜਤਨ ਵੀ ਕਰਦੇ ਹੈ। ਅਭਿਆਸ ਜਤਨ ਕਰਨਾ ਕਿਸੇ ਚੀਜ਼ ਨੂੰ ਵਾਰ ਵਾਰ ਮੁੜ ਮੁੜ ਕੇ ਕਰਨਾ ਫਿਰ ਸੁਭਾਅ ਹੋ ਜਾਂਦਾ, ਸੁਤੇ ਹੋਣ ਲੱਗ ਜਾਂਦੀ ਹੈ। ਇਉਂ ਅਭਿਆਸ ਕਰਦੇ ਹਨ ਪਰ
ਬਿਨ ਨਾਮ ਹਰ ਕੇ ਮੁਕਤ ਨਾਹੀ,
ਸਤਿਗੁਰੂ ਜੀ ਕਥਨ ਕਰਦੇ ਹੈ ਭਾਈ ਮੁਕਤੀ ਤਾਂ ਨਾਮ ਤੋਂ ਬਿਨਾਂ ਨਹੀਂ ਹੈ।
ਕਹਿ ਨਾਨਕ ਦਾਸ,
ਸਤਿਗੁਰੂ ਜੀ ਕਹਿ ਕਥਨ ਕਰਦੇ ਕਿ ਅਸੀਂ ਦਾਸ, ਦਾਸਾ ਭਾਵ ਧਾਰ ਕੇ ਨਿਮਰਤਾ ਦੇ ਨਾਲ ਇਹ ਬਚਨ ਕਹਿੰਦੇ ਹਾਂ ਕਿ ਪਰਮੇਸ਼ਰ ਦੇ ਨਾਮ ਜਪੇ ਤੋਂ ਬਿਨ ਬਗੈਰ ਮੁਕਤ ਕਲਿਆਣ ਨਹੀਂ ਹੋਣੀ ਹੈ। ਤੇ ਇਸ ਕਰਕੇ ਹੁਣ ਇਹਦੇ ਵਿੱਚ ਅਖੀਰ ਦੇ ਵਿੱਚ ਜਿਹੜੇ ਅੰਕ ਨੇ ਉਹਨਾਂ ਅੰਕਾਂ ਦਾ ਜਿਹੜਾ ਵੇਰਵਾ, ਇੱਕ ਤਾਂ ਹੋ ਗਿਆ ਚਾਰ ਤੇ ਦੂਸਰਾ ਇੱਕ, ਛੇ ਤੇ ਅੱਠ, ਇਹ ਅੰਕ ਲੱਗੇ ਹੋਏ ਨੇ। ਹੁਣ ਇਹਨਾਂ ਦਾ ਭਾਵ ਕੀ ਹੈ? ਜਿਹੜਾ ਅੰਕ ਚਾਰ ਤੋਂ ਭਾਵ ਤਾਂ ਹੈ ਸ਼ਬਦ ਦੇ ਚਾਰ ਬੰਦ ਸੀ ਇਹਦੇ, ਇੱਕ ਤੋਂ ਭਾਵ ਇਹ ਹੈ ਵੀ ਇੱਕ ਅੰਕ ਤੋਂ ਭਾਵ ਹੈ ਕਿ ਇੱਕ ਘਰ ਤੀਸਰੇ ਦਾ ਇਹ ਪਹਿਲਾ ਸ਼ਬਦ ਹੈ। ਅੰਕ ਛੇ ਤੋਂ ਭਾਵ ਕੀ ਹੈ? ਛੇ ਤੋਂ ਭਾਵ ਹੈ ਕਿ ਘਰ ਦੂਸਰੇ ਦੇ ਅਤੇ ਪੰਜਵੇਂ ਸ਼ਬਦ ਇਹ ਜਿਹੜਾ ਨਾ, ਤੇ ਘਰ ਦੂਸਰੇ ਦੇ ਪੰਜ ਸ਼ਬਦ ਤੇ ਘਰ ਤੀਸਰੇ ਦਾ ਇੱਕ ਸ਼ਬਦ, ਭਾਵ ਦੂਸਰੇ ਤੀਸਰੇ ਘਰ ਦਾ ਸ਼ਬਦਾਂ ਦਾ ਜੋੜ ਜਿਹੜਾ ਛੇ ਹੈ, ਇਸ ਕਰਕੇ ਇਹ ਛੇ ਅੰਕ ਲੱਗੇ ਹੈ। अठ तो भाव है भी हुण तक श्री गुरु नानक देव जी दे अठ शब्द आ चुके ने अंकां दा भाव समझना जे
धनासरी महला पहला आरती
ਤੇ ਮਹਾਰਾਜ ਸਾਹਿਬ ਜੀ ਨੇ ਇਹ ਸ਼ਬਦ ਜਿਹੜਾ ਪਹਿਲਾਂ ਪਾਏ ਸ਼ੁਰੂ ਦੇ ਵਿਚ ਕੀਰਤਨ ਸੋਹਲੇ ਚ ਆ ਚੁੱਕਾ ਉੱਥੇ 13 ਅੰਗ ਤੇ ਆ ਗੁਰੂ ਗ੍ਰੰਥ ਸਾਹਿਬ ਦੇ ਤੇ ਹੁਣ ਧਨਾਸਰੀ ਰਾਗਣੀ ਦੇ ਅੰਦਰ 663 ਅੰਗ ਤੇ ਹੈ ਇਹਨਾਂ ਦਾ ਭੇਦ ਹੈ ਆਪਸ ਵਿਚ ਹੀ ਇਹ ਪਹਿਲਾਂ ਵਿਚਾਰ ਆਪਾਂ ਕਰ ਲਈਏ ਕਿਉਂਕਿ ਜੋ ਕੀਰਤਨ ਸੋਹਲੇ ਦੇ ਵਿਚ 13 ਅੰਗ ਤੇ ਆਇਆ ਉੱਥੇ ਲਿਖਿਆ ਰਾਗ ਧਨਾਸਰੀ ਮਹੱਲਾ ਪਹਿਲਾ ਹੁਣ ਇੱਥੇ ਜਿਹੜਾ 663 ਤੇ ਆਇਆ ਹੈ ਇੱਥੇ ਰਾਗ ਸ਼ਬਦ ਨਹੀਂ ਹੈ ਇੱਥੇ ਧਨਾਸਰੀ ਮਹੱਲਾ ਪਹਿਲਾ ਉੱਥੇ ਆਰਤੀ ਨੇ ਕੀਰਤਨ ਸੋਹਲੇ ਵਿੱਚ 13 ਅੰਗ ਤੇ 663 ਦੇ ਉੱਤੇ ਆਰਤੀ ਸ਼ਬਦ ਵੀ ਨਾਲ ਲਿਖਿਆ ਹੋਇਆ ਇਸ ਕਰਕੇ ਇੱਕ ਤਾਂ ਇਹ ਦੋ ਤਾਂ ਭੇਦ ਇਹ ਹੋ ਗਏ ਇਸ ਤੋਂ ਅੱਗੇ ਹੈ ਹਾਂ ਇਹਦੇ ਚ ਨਾਲ ਇੱਕ ਹੋਰ ਵੀ ਹੈ ਵੀ ਕੀਰਤਨ ਸੋਹਲੇ ਦੇ ਵਿੱਚ ਮੰਗਲ ਨੇ ਇਹ ਕੀਤਾ ਹੋਇਆ ਤੇ ਇੱਥੇ ਮੰਗਲ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ 663 ਅੰਗ ਦੇ ਉੱਤੇ ਇਹ ਅੱਖਰ ਨਾਲ ਲਿਖੇ ਹੋਏ ਕੀਰਤਨ ਸੋਹਲੇ ਦੇ ਵਿੱਚ ਨਹੀਂ ਹੈ ਫਿਰ ਅੱਗੇ ਸਹਿਜ ਤਵ ਨੈਣ ਨਨ ਨੈਣ ਹੈ ਹੈ ਤੋਹੇ ਕਹੋ ਉੱਥੇ ਹੈ ਹੈ ਸ਼ਬਦ ਦੋ ਹਾਹੇ ਨੂੰ ਇੱਥੇ ਸਹਿਜ ਤਵ ਨੈਣ ਨਨ ਨੈਣ ਹੈ ਤੋਹੇ ਕਹੋ 663 ਤੇ ਧਨਾਸਰੀ ਰਾਗ ਦੇ ਵਿੱਚ ਇਉਂ ਆਇਆ ਤੇ ਕੀਰਤਨ ਸੋਹਲੇ ਦੇ ਵਿੱਚ ਸਹਿਸ ਮੂਰਤ ਨਨਾ ਏਕ ਤੋਹੀ ਇੱਥੇ ਤੱਤੇ ਨੂੰ ਹੋੜਾ ਲੱਗਿਆ ਤੱਤੇ ਨੂੰ ਅੰਕੁੜ ਵੀ ਲੱਗਿਆ ਤੇ ਇੱਧਰ ਧਨਾਸਰੀ ਰਾਜ ਦੇ ਜਿੱਥੇ ਹੁਣ ਕਥਾ ਹੈ 663 ਤੇ ਸਹਿਸ ਮੂਰਤ ਨਨਾ ਏਕ ਤੋਹੀ ਇੱਥੇ ਔਂਕੜ ਨਹੀਂ ਹੈ ਤੇ ਫਿਰ ਉੱਧਰ ਕੀਰਤਨ ਸੋਹਲੇ ਵਿੱਚ ਹੈ ਕੀਰਤਨ ਸੋਹਲੇ ਤਾਂ ਹੋ ਗਿਆ ਤਿਸ ਦੈ ਚਾਨਣ ਸਮੈ ਚਾਨਣ ਹੋਏ ਤੇ ਧਨਾਸਰੀ ਰਾਗ ਦੇ ਵਿੱਚ ਤਿਸ ਕੈ ਚਾਨਣ ਸਭ ਮਹਿ ਚਾਨਣ ਹੋਏ ਅੱਗੇ ਹੈ ਹਰ ਚਰਨ ਕਵਲ ਕੀਰਤਨ ਸੋਹਲੇ ਚ ਕਵਲ ਸ਼ਬਦ ਹੈ ਹਰ ਚਰਨ ਕਵਲ ਮਕਰਾਂਤ ਲੋਭਤ ਮਨੋ ਇਹ ਸ਼ਬਦ ਆਊਗਾ ਤੇ ਪਿੱਛੇ ਪੜ ਕੇ ਆਏ ਹੈ ਤੇ ਇਹ ਜੋ ਧਨਾਸਰੀ ਰਾਗਣੀ ਦਿੰਦਾ ਹਰ ਚਰਨ ਕਮਲ ਮੰਮੇ ਦੇ ਨਾਲ ਹੈ ਇੱਥੇ ਵਾਹਵਾ ਨਹੀਂ ਹੈ ਤੇ ਇਸ ਤੋਂ ਅੱਗੇ ਜਿਹੜਾ ਹਰ ਚਰਨ ਕਾਬਲ ਮਕਰਾਂਤ ਲੋਭਦ ਮਨੋ ਅੰਨ ਦਿਨੋ ਕੀਰਤਨ ਸੋਹਲੇ ਚ ਤਾਂ ਇਹ ਆਇਆ ਹਰ ਚਰਨ ਕਮਲ ਮਕਰਾਂਤ ਲੋਭਤ ਮਨੋ ਤੇ ਅੰਨ ਦਿਨੋ ਵਾਲਾ ਜਿਹੜਾ ਪਾਠ ਹੈ ਨੰਨੇ ਨੂੰ ਹੋੜਾ ਤੇ ਨਾਲ ਇੱਥੇ ਔਂਕੜ ਨਹੀਂ ਧਨਾਸਰੀ ਰਾਗ ਦੇ ਅੰਦਰ ਕੀਰਤਨ ਸੋਹਲੇ ਦੇ ਵਿੱਚ ਨੰਨੇ ਨੂੰ ਹੋੜਾ ਵੀ ਹੈ ਤੇ ਨੰਨੇ ਨੂੰ ਔਂਕੜ ਵੀ ਹੈ ਇਸ ਤੋਂ ਅੱਗੇ ਇੱਕ ਭੇਦ ਹੋਰ ਰਹਿ ਗਿਆ ਉਹਦੇ ਵਿੱਚ ਹੋਇਆ ਹੋਏ ਜਾਤੇ ਤੇਰੇ ਨਾਏ ਵਾਸਾ ਹੋਏ ਜਾਤੇ ਤੇਰੇ ਨਾਮ ਵਾਸਾ ਧਨਾਸਰੀ ਰਾਗ ਦਾ ਗਿਆ ਨਾਮ ਵਾਸਾ ਕੀਰਤਨ ਸੋਹਲੇ ਚ ਨਾਏ ਵਾਸਾ ਇਹ ਪਾਠ ਦੇ ਕੁਛ ਥੋੜੇ ਜਿਹੇ ਭੇਦ ਹੈ ਤੇ ਜਿਸ ਪ੍ਰਕਾਰ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਜਗਨਨਾਥਪੁਰੀ ਵਿੱਚ ਪਹੁੰਚੇ ਉੱਥੇ ਮੁੱਖ ਮੰਦਰ ਦੇ ਸਾਹਮਣੇ ਜਿਹੜਾ ਮੰਗੂ ਮੱਟ ਕਹਿੰਦੇ ਨੇ ਉਹਨੂੰ ਉਸ ਸਥਾਨ ਤੇ ਜਾ ਕੇ ਬੈਠ ਗਏ ਤੇ ਉਹ ਸਮੁੰਦਰ ਦਾ ਕਿਨਾਰਾ ਸੀ ਸਮੁੰਦਰ ਦਾ ਪਾਣੀ ਖਾਰਾ ਹੋਣ ਕਰਕੇ ਲੋਕੀ ਬਹੁਤ ਦੁਖੀ ਸੀ ਜੀਵਾਂ ਦੇ ਤਰਸ ਕਰਕੇ ਆਪਣੇ ਪਵਿੱਤਰ ਹੱਥਾਂ ਦੇ ਨਾਲ ਧਰਤੀ ਵਿੱਚੋਂ ਮਿੱਠਾ ਜਲ ਵੀ ਪ੍ਰਗਟ ਕੀਤਾ ਤੇ ਉਹ ਜਗਨਨਾਥਪੁਰੀ ਵਿੱਚ ਬੌਲੀ ਸਾਹਿਬ ਪ੍ਰਸਿੱਧ ਅਸਥਾਨ ਹੈ ਤੇ ਸਾਰੇ ਲੋਕ ਉੱਥੋਂ ਹੀ ਪਾਣੀ ਲੈਂਦੇ ਨੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੁਆਰਾ ਜਲ ਪ੍ਰਾਪਤ ਹੋਇਆ ਵੈ ਸਤਿਗੁਰੂ ਦਾ ਇਹ ਸਵਾਰ ਹੈ ਵੱਡੇ ਵੱਡੇ ਧਾਰਮਿਕ ਸਥਾਨਾਂ ਤੇ ਪਹੁੰਚ ਕੇ ਧਰਮ ਦੇ ਨਾਂ ਤੇ ਹੋ ਰਹੇ ਅਧਰਮ ਦਾ ਖੰਡਨ ਕਰਨ ਲਈ ਤੇ ਨਿਰੰਕਾਰ ਦੀ ਪੂਜਾ ਕਰਾਉਣ ਵਾਸਤੇ ਕੋਈ ਨਿਰਾਲਾ ਜਾਂ ਕੌਤਕ ਕਰਦੇ ਸੀ ਹਰਿਦੁਆਰ ਗਏ ਤੇ ਜਿਹੜੇ ਲੋਕ ਸੂਰਜ ਨੂੰ ਪਾਣੀ ਦੇ ਰਹੇ ਸੀ ਹਰਿਦੁਆਰ ਕੁੰਭ ਦੇ ਮੇਲੇ ਤੇ ਪਾਣੀ ਸੂਰਜ ਨੂੰ ਦੇਣ ਦੀ ਬਜਾਏ ਮਹਾਰਾਜ ਨੇ ਤੇ ਲਹਿੰਦੇ ਵੱਲ ਨੂੰ ਪਾਣੀ ਦੇਣਾ ਸ਼ੁਰੂ ਕੀਤਾ ਵੀ ਮੇਰੀ ਪੈਲੀ ਸੁੱਕ ਰਹੀ ਹੈ ਤੇ ਬ੍ਰਾਹਮਣਾਂ ਦੇ ਇਤਰਾਜ਼ ਕਰਨ ਤੋਂ ਸੁਭ ਸਿੱਖਿਆ ਦਿੱਤੀ ਕਿ ਪਾਣੀ ਤੁਹਾਡਾ ਇੱਥੇ ਡਿੱਗ ਜਾਂਦਾ ਮੇਰਾ ਇੱਥੇ ਡਿੱਗਦਾ ਕਰਤਾਰਪੁਰ ਨਹੀਂ ਗਿਆ ਤੁਹਾਡਾ ਵੀ ਤਾਂ ਇੱਥੇ ਡਿੱਗਦਾ ਕੁਰੂਕਸ਼ੇਤਰ ਦੇ ਵਿੱਚ ਗ੍ਰਹਿਣ ਦੇ ਮੌਕੇ ਅੱਗ ਬਾਲ ਕੇ ਬ੍ਰਾਹਮਣਾਂ ਦੇ ਇਤਰਾਜ਼ ਕਰਨ ਤੋਂ ਗੁਰਮੁਖ ਦਾ ਪ੍ਰਚਾਰ ਕੀਤਾ ਨਾਨੂ ਪੰਡਿਤ ਵਰਗਿਆਂ ਨੂੰ ਹਾਰ ਦਿੱਤੀ ਉਹਨੇ ਕਿਹਾ ਅਸਲੀ ਨਾਨਕ ਇਹ ਹੈ ਮੈਂ ਤਾਂ ਝੂਠੇ ਬੋਲਦਾ ਰਿਹਾ ਤੇ ਉਸਨੇ ਖੁਦ ਆਪ ਹੀ ਮੰਨਿਆ ਫਿਰ ਅਸਲੀ ਨਾਨਕ ਅੱਜ ਪਹੁੰਚ ਗਿਆ ਮੱਕੇ ਵਿੱਚ ਜਾਏ ਕਾਜੀ ਮੁਲਾਣਿਆਂ ਦਾ ਧਿਆਨ ਖਿੱਚਣ ਲਈ ਸੁਭਾਗ ਪੈਰ ਕੀਤੇ ਉੱਧਰ ਨੂੰ ਕਾਜੀ ਨੇ ਲੱਤਾਂ ਤੋਂ ਫੜ ਕੇ ਮਹਾਰਾਜ ਸਾਹਿਬ ਨੂੰ ਕਿ ਭਾਈ ਜਿੱਧਰ ਖੁਦਾਰ ਨਹੀਂ ਉੱਧਰ ਚਰਨ ਕਰਦੇ ਤੇ ਉਹ ਮਸੀਤ ਉਸੇ ਤਰ੍ਹਾਂ ਚਰਨਾਂ ਦੇ ਵਿੱਚ ਰਹੀ ਮੱਕਾ ਘੁੰਮ ਗਿਆ ਫਿਰ ਸੁਲਤਾਨਪੁਰ ਦੀ ਮਸੀਤ ਵਿੱਚ ਨਵਾਜ਼ ਪੜ੍ਹਨ ਦੇ ਬਹਾਨੇ ਉਹਨਾਂ ਦੀ ਹਾਲਤ ਦੱਸੀ। ਅਸਲੀ ਰਾਹ 'ਤੇ ਲਿਆਂਦਾ ਕਿ ਤੂੰ ਕਾਬਲ ਕੰਧਾਰ ਘੋੜੇ ਖਰੀਦਦਾ ਫਿਰਦਾ ਅਤੇ ਕਾਜ਼ੀ ਨੂੰ ਕਿਹਾ ਤੇਰੀ ਵਛੇਰੀ 'ਚ ਸੁਰਤ ਹੈ। ਇਸ ਤਰ੍ਹਾਂ ਜਗਨਨਾਥ ਦੇ ਵਿੱਚ ਪੰਡਿਆਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਜੋ ਪ੍ਰਕਰਮਾ ਮੰਦਰ 'ਤੇ ਬਾਹਰ ਸੀ ਉਹਦੇ 'ਚ ਬੈਠ ਕੇ ਆਰਤੀ ਜਦੋਂ ਹੋਣ ਲੱਗੀ ਮਹਾਰਾਜ ਚੌਂਕੜਾ ਮਾਰ ਕੇ ਬੈਠੇ ਰਹੇ। ਪੰਡਿਆਂ ਨੇ ਇਤਰਾਜ਼ ਕੀਤਾ ਕਿ ਭਗਵਾਨ ਜਗਨਨਾਥ ਦੀ ਆਰਤੀ ਦੇ ਵਿੱਚ ਤੁਸੀਂ ਖੜ੍ਹੇ ਕਿਉਂ ਨਹੀਂ ਹੋਏ, ਅਪਮਾਨ ਕੀਤਾ ਤੁਸੀਂ, ਅਤੇ ਤੁਸੀਂ ਇਹਨਾਂ ਲੋਕਾਂ ਨੂੰ ਮਰਿਆਦਾ ਦੱਸਦੇ ਫਿਰਦੇ ਹੋ ਅਤੇ ਆਪ ਹੀ ਤੁਸੀਂ ਇਸ ਤਰ੍ਹਾਂ ਦਾ ਮੂਰਤੀ ਦਾ ਜਿਹੜਾ ਅਪਮਾਨ ਕਰਦਾ ਖੰਡਨ ਕਰ ਦਿੱਤਾ, ਖੜ੍ਹੇ ਨਹੀਂ ਹੋਏ ਅਤੇ ਤੁਸੀਂ ਇਹ ਮਰਿਆਦਾ ਤੋਂ ਉਲਟ ਕੀਤਾ। ਮਹਾਰਾਜ ਨੇ ਕਿਹਾ ਪੰਡਤੋ, ਅਸੀਂ ਪਹਿਲਾਂ ਹੀ ਆਰਤੀ ਵਿੱਚ ਸ਼ਾਮਿਲ ਹੀ ਨਹੀਂ ਬਲਕਿ ਮੈਂ ਤਾਂ ਖੁਦ ਆਰਤੀ ਕਰ ਰਿਹਾ। ਸਾਰਾ ਸੰਸਾਰ ਨਿਰੰਕਾਰ ਦੀ ਆਰਤੀ ਸਮੱਗਰੀ ਹੈ, ਇੰਨੇ ਵੱਡੇ ਪਰਮਾਤਮਾ ਦੀ ਆਰਤੀ ਛੋਟੀ ਜਿਹੀ ਥਾਲੀ 'ਚ ਕਿਵੇਂ ਹੋਜੂਗੀ? ਦੀਵੇ ਬਾਲ ਕੇ ਇਤਨਾ ਵੱਡਾ ਨਿਰੰਕਾਰ ਹੈ, ਉਹਦੀ ਆਰਤੀ ਵੀ ਤਾਂ ਉੱਡੀ ਵੱਡੀ ਉੱਡਾ ਵੱਡਾ ਥਾਲ ਚਾਹੀਦਾ। ਕਹਿਣਗੇ ਫਿਰ ਤੁਸੀਂ ਦੱਸੋ ਕਿਹੜਾ ਥਾਲ ਹੋਣਾ ਚਾਹੀਦਾ ਅਤੇ ਉਹਦੀ ਆਰਤੀ ਲਈ ਕਿੰਨਾ ਵੱਡਾ ਕਿਹੜਾ ਥਾਲ ਹੋਣਾ ਚਾਹੀਦਾ। ਭਾਈ ਸੰਤੋਖ ਸਿੰਘ ਨੇ ਕਥਨ ਕੀਤਾ ਹੈ, ਪੰਡੇ ਕਹੇ ਆਰਤੀ ਕੈਸੀ, ਨਿਤ ਪ੍ਰਤ ਕਰਤ ਰਹੋ ਕਹੋ ਕੈਸੀ, ਤਿੰਨ ਤੇ ਸੁਣ ਕੇ ਕਿਰਪਾ ਨਿਧਾਨਾ, ਸ਼ਬਦ ਆਰਤੀ ਰੀਤ ਬਖਾਨਾ। ਉਸ ਵੇਲੇ ਸ਼ਬਦ ਉਚਾਰਨ ਕੀਤਾ ਹੈ ਤੇ ਜਿਸ ਪ੍ਰਕਾਰ ਇਹ ਵਿਚਾਰ ਆ ਰਹੇ। ਹਾਂਜੀ ਬੋਲ ਦਿਓ।
ਧਨਾਸਰੀ ਮਹੱਲਾ ਪਹਿਲਾ ਆਰਤੀ।
ਧਨਾਸਰੀ ਰਾਗਣੀ ਦੇ ਅੰਦਰ ਮਹਾਰਾਜ ਸਾਹਿਬ ਨੇ ਆਰਤੀ ਸ਼ਬਦ ਲਿਖ ਕੇ ਉਚਾਰਨ ਕੀਤਾ ਤੇ ਫਿਰ ਮੰਗਲ ਕੀਤਾ ਹੈ। ਪਹਿਲਾਂ
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦਵੈ ਸਰੂਪ ਪਰਮੇਸ਼ਰ ਓਅੰਕਾਰ ਸਰਬ ਕਾ ਪ੍ਰਕਾਸ਼ਕ, ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਸਤਨਾਸ ਤੋਂ ਰਹਿਤ ਹੈ, ਗੁਰਚੇਤਨ ਪ੍ਰਸਾਦ ਆਨੰਦ ਸਰੂਪ ਹੈ, ਪ੍ਰਾਪਤੀ ਸਤਿਗੁਰਾਂ ਦੀ ਕਿਰਪਾ ਦੁਆਰਾ ਹੈ। ਆਰਤੀ ਸ਼ਬਦ ਦੇ ਜਿਹੜੇ ਅਰਥ ਨੇ, ਆਰਤੀ ਆਰਤ ਅਧੀਨਗੀ, ਅਧੀਨਗੀ ਦੇ ਸਹਿਤ ਹੋ ਕੇ ਬੇਨਤੀ ਕਰਨ, ਇਹਨੂੰ ਆਰਤੀ ਕਹਿੰਦੇ ਨੇ। ਆਰਤੀ ਸੰਸਕ੍ਰਿਤ ਦੇ ਵਿੱਚ ਆਰਾਤ੍ਰਿਕ ਮਤਲਬ ਸ਼ਬਦ ਮੰਨਿਆ, ਜੋ ਰਾਤ ਤੋਂ ਬਿਨਾਂ ਹੋਵੇ, ਭਾਵ ਕਿਸੇ ਦੇਵੀ ਦੇਵਤੇ ਦੀ ਮੂਰਤੀ ਨੂੰ, ਕਿਸੇ ਦੇਵੀ ਦੇਵਤੇ ਦੀ ਮੂਰਤੀ ਜਾਂ ਕਿਸੇ ਪੂਜਿਤ ਅੱਗੇ ਦੀਵੇ ਘੁਮਾ ਕੇ ਪੂਜਨ ਕਰਨਾ ਹਿੰਦੂ ਮਤ ਦੇ ਵਿੱਚ ਪ੍ਰਸਿੱਧ ਹੈ। ਇਸ ਵਿੱਚ ਦਿਨ ਅਤੇ ਰਾਤ ਦਾ ਵੀ ਕੋਈ ਵਿਧਾਨ ਨਹੀਂ ਹੁੰਦਾ। ਆਰਾਤ੍ਰਿਕ ਸੰਗਿਆ ਹੈ, ਹਿੰਦੂ ਮਤ ਅਨੁਸਾਰ ਦੀਵੇ ਘੁਮਾਉਣ ਦਾ ਨਿਯਮ ਹੈ, ਇਹ ਆਪਣੇ ਆਪਣੇ ਧਰਮਾਂ ਦੇ ਨਿਯਮ ਨੇ। ਤੇ ਚਾਰ ਵਾਰ ਚਰਨਾਂ ਦੇ ਅੱਗੇ, ਦੋ ਵਾਰ ਨਾਭੀ ਦੇ ਅੱਗੇ, ਇੱਕ ਵਾਰ ਮੂੰਹ ਦੇ ਉੱਤੇ, ਸੱਤ ਵਾਰ ਸਾਰੇ ਸਰੀਰ ਦੇ ਉੱਪਰ ਦੀਵੇ ਘੁਮਾਉਣੇ, ਥਾਲੀ ਦੇ ਵਿੱਚ ਰੱਖੇ ਹੋਏ ਦੀਵੇ। ਦੀਵੇ ਇੱਕ ਤੋਂ ਲੈ ਕੇ ਸੌ ਤੱਕ ਜਗਾਉਣ ਦਾ ਵਿਧਾਨ ਮੰਨਿਆ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਰਤਮ ਪੂਜਾ ਦਾ ਖੰਡਨ ਕਰਕੇ ਕਰਤਾਰ ਦੀ ਕੁਦਰਤੀ ਆਰਤੀ ਦੀ ਮਹਿਮਾ ਇਉਂ ਦੱਸੀ ਹੈ ਜੀ।
ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ।
ਇਹਨੂੰ ਭਾਈ ਮੈਂ ਨਹੀਂ ਕਹਿਣਾ, ਮੈਂ ਸ਼ਬਦ ਦਾ ਉਚਾਰਨ ਬਿੰਦੀ ਤੋਂ ਬਿਨਾਂ ਹੋਣਾ ਚਾਹੀਦਾ ਤੇ ਮੈਂ ਕਹਿ ਦਿੱਤਾ ਅਰਥ ਵੀ ਜਿਹੜਾ ਫਿਰ ਉਹ ਗਲਤ ਹੋ ਜਾਏਗਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ। ਹੇ ਪੰਡਿਤ ਜਨੋ, ਉਸ ਪਰਮੇਸ਼ਰ ਦੀ ਆਰਤੀ ਜੋ ਕੁਦਰਤ ਆਪ ਹੀ ਕਰ ਰਹੀ ਹੈ, ਜਿਸ ਵਾਸਤੇ ਗਗਨਮੈ ਆਕਾਸ਼ਮਈ ਥਾਲ, ਆਕਾਸ਼ ਰੂਪੀ ਥਾਲ ਹੈ, ਆਹ ਸਾਰਾ ਜਿਹੜਾ ਨੀਲਾ ਦਿਖਦਾ ਇਹ ਥਾਲ ਹੀ ਹੈ ਆਕਾਸ਼। ਜਿਵੇਂ ਥਾਲ ਗੋਲ ਹੁੰਦਾ, ਆਕਾਸ਼ ਵੀ ਚਾਰੇ ਪਾਸੇ ਗੋਲਾਕਾਰ ਹੀ ਦਿਸ ਰਿਹਾ ਨਾ, ਤੇ ਇਸ ਕਰਕੇ ਗਗਨਮੈ ਥਾਲ, ਇਹ ਤਾਂ ਹੋ ਗਿਆ ਥਾਲ। ਰਵ ਚੰਦ ਦੀਪਕ ਬਣੇ, ਅਖੇ ਦੀਵੇ ਕਿਹੜੇ ਆ ਜੀ? ਤੇ ਮਹਾਰਾਜ ਕਹਿੰਦੇ ਦੀਵੇ ਰਵ ਸੂਰਜ ਅਤੇ ਫਿਰ ਚੰਦ ਚੰਦਰ, ਜਿਹੜਾ ਚੰਦਰਮੈ, ਇਹ ਦੋਨੇ ਦੀਵੇ ਨੇ, ਦੀਵੇ ਬਣੇ ਹੋਏ ਨੇ। ਇਸ ਕਰਕੇ ਵੀ ਜਿਹੜਾ ਤੁਸੀਂ ਦੀਵੇ ਬਾਲਦੇ ਹੋ ਇਹਦੇ ਤਾਂ ਘੀ ਮੁੱਕ ਜਾਂਦਾ ਹੈ, ਤੇਲ ਮੁੱਕ ਜਾਂਦਾ ਹੈ, ਰੱਬ ਦੇ ਦੀਵਿਆਂ 'ਚ ਤੇਲ ਨਹੀਂ ਮੁੱਕਦਾ। ਇਸ ਕਰਕੇ ਦੀਪਕ ਦੇ ਵਿੱਚੋਂ ਦੀਵਤੀ ਦੁੱਤੀ ਭਾਵ ਜੋ ਜੋਤਾਂ ਜਗਦੀਆਂ ਨੇ, ਕਹਿੰਦੇ ਜਿਨ੍ਹਾਂ ਦੇ ਵਿੱਚ ਤੇਲ ਬੱਤੀ ਘਿਓ ਆਦਿ ਪਾਉਣ ਦੀ ਲੋੜ ਹੀ ਨਹੀਂ ਪੈਂਦੀ, ਆਪਣੇ ਆਪ ਜਗਮਗਾ ਰਹੇ ਹੈ। ਤੇ ਫਿਰ ਅੱਗੇ ਦੱਸਦੇ ਹਨ, ਤਾਰਕਾ
ਤਾਰਿਕਾ ਮੰਡਲ ਜਨਕ ਮੋਤੀ।
ਤਾਰਿਆਂ ਦਾ ਜਿਹੜਾ ਮੰਡਲ ਹੈ ਸਮੂਹ, ਤੇ ਸਮੂਹ ਜਨਕ ਪਿਤਾ ਰੂਪ ਪਰਮੇਸ਼ਰ ਨੂੰ ਇਹ ਸਮਝ ਲਓ ਵੀ ਮੋਤੀ ਅਮੋਲਕ ਰਤਨ ਭੇਟ ਹੋ ਰਹੇ ਨੇ। ਮੋਤੀ ਕਿ ਚਿੱਟਾ ਤੇ ਚਮਕੀਲਾ ਕਰੜਾ ਹੁੰਦਾ, ਬੜਾ ਸਾਫ ਦਾਣਾ ਜਿਹਾ ਹੁੰਦਾ, ਗੋਲ ਅੰਡਾਕਾਰ ਹੁੰਦਾ, ਸਮੁੰਦਰ ਦੇ ਵਿੱਚ ਸਿੱਪੀਆਂ ਚੋਂ ਨਿਕਲਦਾ। ਉਹ ਤਜਰਬਾ ਕਰਨ ਵਾਸਤੇ ਪੂਰਾ ਉਹ ਸਾਹਮਣੇ ਅੱਖੀ ਸਿੱਪ ਪੜਵਾ ਕੇ ਉਹਦੇ ਚ ਮੋਤੀ ਕਢਾਏ ਸੀ ਦੋ, ਦੇਖਣ ਵਾਸਤੇ ਵੀ ਕਿਸ ਤਰ੍ਹਾਂ ਹੁੰਦਾ। ਇਸ ਕਰਕੇ ਉਹ ਬੜਾ ਕੀਮਤੀ ਹੁੰਦਾ। ਕਹਿੰਦੇ ਇਉਂ ਸਮਝ ਲਓ ਵੀ ਇਹ ਮੋਤੀ ਹੈ, ਤਾਰੇ ਜਿੰਨੇ ਵੀ ਹੈ, ਤਾਰਾ ਮੰਡਲ ਸਾਰੇ ਆਕਾਸ਼ ਦੇ ਥਾਲੀ ਦੇ ਚ ਜੜੇ ਹੋਏ ਮੋਤੀ ਨੂੰ। ਇਸ ਕਰਕੇ ਭਾਈ ਤੇ ਇਹ ਐਸੇ ਜਿਹੜੇ ਤਾਰਾ ਮੰਡਲ ਹੈ, ਸਮੂਹ ਜਨਕ ਪਿਤਾ ਰੂਪ ਪਰਮੇਸ਼ਰ ਨੂੰ ਮੋਤੀ ਅਮੋਲਕ ਰਤਨ ਭੇਟ ਹੋ ਰਹੇ ਨੇ, ਜਾਂ ਤਾਰਿਆਂ ਰੂਪੀ ਮੋਤੀ ਆਕਾਸ਼ ਰੂਪੀ ਥਾਲ ਦੇ ਜਨਕ ਜੜੇ ਹੋਏ ਹਨ। ਉਹ ਕਹਿਣਗੇ ਫਿਰ ਗੁਰੂ ਜੀ ਧੂਫ ਕਿਹੜੀ ਹੈ, ਧੂਫ ਦੱਸੋ ਫਿਰ। ਹੁਣ ਉਹ ਇੱਕ ਇੱਕ ਗੱਲ ਤੇ ਪ੍ਰਸ਼ਨ ਕਰਨਗੇ ਵੀ ਸ਼ਾਇਦ ਇਹ ਨਾਂ ਦੱਸ ਹੋਵੇ, ਤਾਂ ਗੁਰੂ ਸਾਹਿਬ ਜੀ ਉੱਤਰ ਦੇਣ ਲੱਗੇ,
ਧੂਪ ਮਲ ਆਨ ਲੋ ਪਵਨ ਚਵਲੋ ਕਰੇ,
ਤੇ ਮਲ ਆਨ ਮਲਿਆਗਰ ਪਰਬਤ ਜੋ ਚੰਦਨ ਦਾ ਹੀ ਸਾਰਾ ਹੈ, ਉਹ ਜਿਹੜੀ ਉਸ ਤੋਂ ਲੋ ਖੁਸ਼ਬੋ ਆ ਰਹੀ ਹੈ। ਦੱਖਣੀ ਭਾਰਤ ਵਿੱਚ ਬੰਬਈ ਤੋਂ ਜਦੋਂ ਰਾਮੇਸ਼ਵਰ ਨੂੰ ਜਾਈਏ ਨਾ, ਜਾਂਦਿਆਂ ਮਲਿਆਗਰ ਨਾਮੇ ਪਹਾੜ ਆਉਂਦਾ ਇੱਕ, ਚੇਤ ਦੇ ਮਹੀਨੇ ਵਿੱਚ ਬਾਂਸਾਂ ਦੇ ਖਹਿਣ ਤੋਂ ਜਦੋਂ ਜੰਗਲ ਨੂੰ ਅੱਗ ਲੱਗਦੀ ਹੈ, ਡਾਂ ਅੱਗ ਨੇ, ਉਹਦੇ ਵਿੱਚੋਂ ਫਿਰ ਚੰਦਨ ਦੇ ਬੂਟੇ ਵੀ ਜਿਹੜੇ ਸੜਦਿਆਂ ਖੁਸ਼ਬੋ ਪੈਦਾ ਕਰਦੇ ਨੇ, ਉਹ ਇਤਿਹਾਸਕ ਉਹ ਜਲਨੇ ਤੋਂ ਮਹਿਕ ਰੱਖਦੇ, ਮਾਨੋ ਇਹ ਧੂਪ ਧੁਪਕਦੀ ਹੈ। ਜਾਂ ਫਿਰ ਜਿਹੜੀ ਚੰਦਨ ਆਦਿਕ ਸੁਗੰਧੀ ਬਿਰਸ਼ਾਂ ਸੁਗੰਧੀ ਆ ਰਹੀ ਹੈ ਨਾ, ਇਹੋ ਹੀ ਧੂਪ ਸਮਝੋ, ਧੂਪ ਮਲ ਆਣ ਲਓ, ਇਹ ਹੈ ਧੂਪ। ਤੇ ਇਸ ਕਰਕੇ ਇਸ ਨੂੰ ਧੂਪ ਮਲ ਆਣ ਲਓ, ਮਲਿਆ ਆਣ ਲਓ, ਅਨਲ ਭਾਵ ਮਲਿਆ ਪਹਾੜਾਂ ਵਿੱਚ ਚੰਦਨ ਆਦਿ ਸੁਗੰਧੀ ਵਾਲੇ ਬੂਟੇ ਹੋਣ ਕਰਕੇ ਉਧਰੋਂ ਆਉਣ ਵਾਲੀ ਅਨਲ ਹਵਾ ਇਹ ਧੂਪ ਧੁਖ ਰਹੀ ਹੈ। ਕਹਿੰਦੇ ਜੀ ਫਿਰ ਚੌਰ ਇਹਦੇ ਬਾਰੇ ਦੱਸੋ, ਤਾਂ ਮਹਾਰਾਜ ਕਹਿੰਦੇ ਪਵਨ ਚਵਰੋ ਕਰੇ ਉੱਤਰ ਦਿੱਤਾ। ਕਹਿੰਦੇ ਤੁਸੀਂ ਨਿੱਕੀਆਂ ਨਿੱਕੀਆਂ ਚੌਰਾਂ ਚੱਕੀ ਫਿਰਦੇ ਹੋ, ਨਿਰੰਕਾਰ ਨੂੰ ਤਾਂ ਚਵਰ ਵੱਡੀ ਹਵਾ ਹੀ ਕਰ ਰਹੀ ਹੈ, ਹਵਾ ਚੱਲਦੀ ਹੈ ਚੌਰ ਹੋ ਰਿਹਾ। ਤੇ ਇਸ ਕਰਕੇ ਫਿਰ
ਸਗਲ ਬੰਦਰਾਏ ਫੁੱਲ ਅੰਤ ਜੋਤੀ,
ਕਹਿੰਦੇ ਜੀ ਫੁੱਲ ਕਿਹੜੇ ਅਰਪਣ ਹੋ ਰਹੇ ਨੇ, ਫਿਰ ਸਾਰੀ ਬਨਸਪਤੀ ਜਿਹੜੀ ਝੂਲਦੀ ਹੈ, ਪੌਦੇ ਹਿੱਲਦੇ ਨੇ, ਇਹ ਤਾਂ ਮਨ ਨੂੰ ਪਾਉਣ ਦੇਵਤਾ ਪਰਮੇਸ਼ਵਰ ਨੂੰ ਚੌਰ ਹੀ ਕਰ ਰਿਹਾ। ਤਾਂ ਚੌਰ ਢੁੱਲੈ ਪਵਣੇ ਲੈ ਫੇਰੀ, ਇਉਂ ਕਿਹਾ ਹੈ। ਪ੍ਰਸ਼ਨ ਕੀਤਾ ਜੀ ਫਿਰ ਫੁੱਲ ਕਿਹੜੇ ਭੇਟਾ ਹੋ ਰਹੇ ਨੇ, ਗੁਰੂ ਸਾਹਿਬ ਕਹਿੰਦੇ ਤੇ ਜਿਹੜੇ ਫੁੱਲ ਨੇ ਪਾਏ ਸਗਲ ਬਨਰਾਏ ਫੁਲੰਤ ਜੋਤੀ, ਜੋ ਸਗਲ ਸਾਰੀ 18 ਭਾਰ ਬਨਸਪਤੀ ਖੇੜੇ ਦੇ ਵਿਚ ਆ ਰਹੀ ਹੈ, ਇਹ ਜੋਤੀ ਪ੍ਰਕਾਸ਼ ਰੂਪ ਪਰਮੇਸ਼ਵਰ ਨੂੰ ਤੇ ਫੁਲੰਤ ਇਹ ਫੁੱਲ ਅਰਪਣ ਹੋ ਰਹੇ ਨੇ। ਸਗਲ ਸਾਰੀ ਬਨਸਪਤੀ ਜਿੱਥੇ ਜਿੱਥੇ ਵੀ ਫੁੱਲ ਖਿੜੇ ਨੇ, ਸਾਰੇ ਵਿਆਪਕ ਪਰਮੇਸ਼ਵਰ ਨੂੰ ਭੇਟਾ ਹੀ ਹੋ ਰਹੇ ਨੇ ਇਹ। ਸੋ ਇਸ ਕਰਕੇ ਇਹ 18 ਭਾਰ ਬਨਸਪਤੀ ਦਾ ਜਿਹੜਾ ਹੈ ਉਹਦਾ ਕੁਛ ਇਸ ਤਰ੍ਹਾਂ ਹੈ ਵੀ 3260 ਤੋਲੇ ਦਾ ਇੱਕ ਭਾਰ ਹੁੰਦਾ ਹੈ। ਪੁਰਾਤਨ ਸਮੇਂ ਦਾ ਭਾਰ ਮਾਪਣ ਦਾ ਢੰਗ ਤਰੀਕਾ ਸੀ, ਇੱਕ ਜਾਤੀ ਦੇ ਵਿਰਸ਼ ਦਾ ਇੱਕ ਪੱਤਾ ਲੈਣਾ, ਉਹਦੀਆਂ ਹੋਰ ਜਾਤਾਂ ਜਿੰਨੀਆਂ ਮਰਜ਼ੀ ਹੋਣ, ਜਿਵੇਂ ਅੰਬ ਇੱਕ ਅੰਬ ਦਾ ਪੱਤਾ ਲੈ ਲਿਆ, ਜਾਤਾਂ ਉਹਦੀ ਜਿੰਨੀਆਂ ਮਰਜ਼ੀ ਹੋਰ ਪਰ ਇੱਕੋ ਪੱਤਾ ਲੈਣਾ, ਇੱਕ ਪੱਤਾ ਲੈਣਾ, ਅਨਾਰ ਦਾ ਇੱਕ ਪੱਤਾ, ਸੰਗਰੀਤੇ ਦਾ ਇੱਕ, ਪਿੱਪਲ ਦਾ ਇੱਕ, ਟਾਹਲੀ ਦਾ ਇੱਕ, ਇਤਿਆਦਿ ਇੱਕ ਇੱਕ ਪੱਤਾ ਲੈ ਕੇ ਜਦੋਂ 3260 ਤੋਲੇ ਹੋ ਜਾਣ ਫਿਰ ਇੱਕ ਭਾਰ ਮਨ ਹੁੰਦਾ। ਜਦੋਂ 18 ਭਾਰ ਹੋ ਜਾਂਦੇ ਨੇ ਬਨਸਪਤੀ ਦਾ ਕੋਈ ਪੱਤਾ ਬਾਕੀ ਨਹੀਂ ਰਹਿੰਦਾ, ਐਸਾ ਵਿਦਵਾਨਾਂ ਦੇ ਮਤ ਵਿੱਚ ਮੰਨਿਆ ਹੈ। ਇਹ ਇਸ ਕਰਕੇ ਪੂਰਾ ਤਾਪ ਹੈ, ਇਹ ਪੂਰਾ ਤੋਲ ਮਾਪ ਜਿਹੜਾ ਹੈ ਉਹ ਹੈ ਸਗਲ ਬਨਾਏ ਫੁਲੰਤ ਜੋਤੀ। ਇਸ ਪ੍ਰਕਾਰ ਇਹ ਆਰਤੀ ਦੇ ਵਿੱਚ ਅੰਤਰੀ ਇਹ ਭਾਵ ਦੱਸੇ ਮਹਾਰਾਜ ਨੇ ਕਿ ਨਕਲੀ ਆਰਤੀ, ਛੋਟੀ ਆਰਤੀ ਕੀ ਕਰੋਗੇ, ਪਰਮਾਤਮਾ ਜਿੱਡਾ ਵੱਡਾ ਵੱਡੀ ਵੱਡੀ ਆਰਤੀ ਹੋ ਰਹੀ ਹੈ।
ਕੈਸੀ ਆਰਤੀ ਹੋਏ,
ਹੇ ਬ੍ਰਾਹਮਣੋ ਤੁਹਾਡੀ ਥਾਲੀਆਂ ਵਿੱਚ ਨਿੱਕੇ ਨਿੱਕੇ ਦੀਵੇ ਜਗਾ ਕੇ ਕੈਸੀ ਕਿਸ ਪ੍ਰਕਾਰ ਆਰਤੀ ਹੋ ਸਕਦੀ ਹੈ।
ਪਵ ਖੰਡਨਾ ਤੇਰੀ ਆਰਤੀ,
ਹੇ ਗੁਰੂ ਜੀ ਤੁਸੀਂ ਦੱਸੋ ਕਿ ਆਰਤੀ ਫਿਰ ਹੋ ਕਿਵੇਂ ਸਕਦੀ ਹੈ। ਗੁਰੂ ਸਾਹਿਬ ਨੇ ਉੱਤਰ ਦਿੱਤਾ,
ਪਵ ਖੰਡਨਾ ਤੇਰੀ ਆਰਤੀ,
ਹੁਣ ਪਾਂਡਿਆਂ ਦੇ ਪਰਸਾਵੇਂ ਪਰਮੇਸ਼ਰ ਦੇ ਸਨੁੱਖ ਬੇਨਤੀ ਕਰਕੇ ਉਚਾਰਨ ਕਰਦੇ ਆ, ਪਵ ਖੰਡਨਾ ਤੇਰੀ ਆਰਤੀ, ਹੇ ਸੰਸਾਰ ਦੇ ਜੀਵਾਂ ਦੇ ਪਵ ਜੰਮਣ ਮਰਨ ਦੇ ਤੇ ਜੰਮਣ ਤੇ ਮਰਨ ਦੇ ਭੈ ਨੂੰ ਖੰਡਨਾ ਨਾਸ ਕਰਨ ਵਾਲੇ ਖੰਡਨ ਕਰਨ ਵਾਲੇ ਪਰਮੇਸ਼ਰ ਜੀ, ਤੇਰੀ ਤੁਹਾਡੀ ਤਾਂ ਇਹੋ ਹੀ ਆਰਤੀ ਦੀ ਸਮੱਗਰੀ ਹੈ ਜਿਹੜੀ ਅਸਾਂ ਵਰਣ ਕੀਤੀ ਹੈ, ਪ੍ਰਤੱਖ ਸ੍ਰਿਸ਼ਟੀ ਵਿੱਚ ਹੋ ਰਹੀ ਹੈ ਆਰਤੀ। ਆ ਜਮਾ ਰਤੀ ਆ, चारे पास्यों तो भाव सर्व ओर से मुड़के रत्ती प्रीति करनी, चार पास्यों तो प्रीति परिवार चो माया चो विशिया चो खिंच एक थां ते आ जानी, जां फिर चारे पास्यों तो मुड़की बिरती परमेश्वर दे नाम विच रत्ती रंगी जानी, एदा ही नाम आरती है आ रत्ती, रत्ती प्रीति आ आ करके संसार वाले पास तो आके रंगी जावे, एदा नाम आरती है। प्रश्न किया गुरु जी असीं तां भेरी ते बाजा बजाउने आ, इत्थे फिर भेरी किहड़ी बजदी है सिद्ध करोगे? तां गुरु साहिब जी कहण लगे,
अनहता शब्द वाजंत भेरी।
हे पंडित जनो, अनहता नास तो रहत शब्द ब्रह्म दी चेतन सत्ता नाल जो सारिया दे अंदर आवाज आ रही है ना, यही भेरी बजंत बज रही है। अनहता शब्द वाजंत भेरी, उस अनहता नास तो रहत परमेश्वर दे शब्द दी ही अनहता एक रस सतनाम वाहिगुरु दे शब्दां दी हिरदे दे अंदर भेरी ए बाजा बजंत बज रहा है। भेरी एक नगारा जो नफीरी देना बजाया जाता है ना, वह नगारा हुंदा है, यही नगारा बज रहा है। जो अनहता नास तो रहत तो शब्द ब्रह्म है, तिसदा जो बजंत उचारण करना एहो भेरी है। जो संसार विच ए जीव दे जिहड़े तीन रूप जिवें विश्व नामे जीव है, तेजस नामे जीव है, प्रग नामे जीव है, ते इस तरह माया की उपाधि करके तो विद्या की उपाधि होने करके तीन हो गए, ते उहदे विच बैराट है, हिरणगर्भ है, अभ्याकृत है। यह परमेश्वर की सत्ता दियां जो नास तो रहत आवाजा आ रही एहू भेरियां बज रही, होर केड़ी भेरी बजाउणी है? दूसरे अर्थ विच हुण होर कथन करदे हन जी,
रहाउ
अस्थाई दे के फरमाउंदे है गगन में,
गगन में थाल राव चंद दीपक बने।
गगन की है? दसम द्वार। दसम द्वार मैं रूपी थाल दे विच जो सूरज ते चंद्रमा दिसदे है ए दीवे बने हुए। दसवें द्वार च दिसण वाला तारका मंडल जिहड़ा है, तारियां दा मंडल समूह मोती अगे बोल जी तारका मंडल,
तारिका मंडल जनक मोती।
ते इस तरह फिर तारका तारियां दा मंडल समूह मोती जनक जड़े हुए न। जोगियां नू उपदेश, जेड़े जोगियां नू उपदेश रूप विच अर्थ है जो दसम द्वार रूपी थाल है, इस दे विच जो करोड़ां चंद्रमा सूरजां दा प्रकाश दिसदा है, चंद ते सूरज दीवे न, दसवें द्वार विच मिज दियां बोटियां चमकदियां ने, यही तारियां दा मंडल उदी न्याई मोती जड़े हुए हन।
धूप वल आन लो पावन चबरो करे।
योगा व्यास दे बल करके शरीर विचों खुशबू निकलदी है, ते एहो ही मल आन लो मलयागर चंदन दी धूप धुख रही है। जो योगी पुरख योगा व्यास द्वारा मल आन लो ते आन लो तेज अग्नि भाव चेतन दी लाट करके ते मल चानन दी न्याई महक निकलदी है, एहो धूप धुख रही है। ते फिर जिहड़ा स्वासां रूपी जिहड़ी पवन है यह चवरा कर रही है, जिवें सर्दी दी मौसम विच ते आपां जीव साह लैने आ, जदों साह दी हवा बाहर आउंदी उहनूं चिट्टी चिट्टी दिसदी है। इसे प्रकार जोगियां नूं जे दसम द्वार दे विच स्वास चढ़ाउंदे ने तां उहते दसम द्वार चिट्टे चिट्टे रंग दियां तारां दिसण लग जांदियां ने। कहा जाता भी एहो पवन देवता चवर कर रहा है।
सगल बनराए फूलंत ज्योति,
सारी बनराए बनस्पति दी न्याई रोमावली योगाभ्यासी पुरख दे जम नेम आसन प्राणा जम आदि साधना दी ए बनस्पति है, यह ज्योति स्वरूप परमेश्वर नूं फुल चाढ़े चाढ़े जांदे हन।
कैसी आरती होए,
किहो जी आरती हो रहे, सारी बोल दी इकट्ठा।
कैसी आरती होए पाव खंडना तेरी आरती।
हे पाव खंडना, जन्म मरण दे अभाव करन वाले परमेश्वर जी, इस तरह आप जी दी आरती हो रही है, असी कह रहे हां अजे ही आरती तो बिना होर तेरी तुहाडी कैसी किहो जी आरती होवे जी, ते ए सब श्रेष्ठ आरती है।
अनहता शब्द वाजंत भेरी,
ਇਹ ਜੋ ਅਨਹਤਾ ਹੱਦ ਤੋਂ ਰਹਿਤ ਅੰਦਰੋਂ ਨਾੜੀਆਂ ਵਿੱਚ ਪਾਉਣ ਦੇ ਚੱਲਣ ਕਰਕੇ ਸ਼ਬਦ ਦੀਆਂ ਆਵਾਜ਼ਾਂ ਆਉਂਦੀਆਂ ਹਨ, ਇਹੋ ਭੇਰੀਆਂ ਵੱਜਦੀਆਂ ਹਨ।
ਰਹਾਉ
ਅਸਾਈ ਦੇ ਕੇ ਕਹਿੰਦੇ ਇਸੇ ਪ੍ਰਕਾਰ ਜੀ ਗਗਨ ਵੈ,
ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ।
ਇਹ ਭਾਈ ਜੋ ਗਗਨ ਚਿਦਾਕਾਸ਼ ਰੂਪੀ ਬ੍ਰਹਮ ਹੈ, ਉਹ ਆਪ ਹੀ ਸਰਵ ਵਿਆਪੀ ਥਾਲ ਰੂਪ ਹੋ ਰਿਹਾ ਹੈ, ਤੇ ਇਸ ਕਰਕੇ ਉਹਦੇ ਚ ਰੱਬ ਸੂਰਜ ਦੀ ਨਿਆਈ ਵਿਵੇਕ, ਚੰਦਰਮਾ ਦੀ ਨਿਆਈ ਵੈਰਾਗ, सूरज की नाई अपरोह ज्ञान, चंद्रमा की नाई परोख ज्ञान, ये ब्रह्म ज्ञान का प्रकाश जेड़ा ना ये प्रकाश करन दे लई सुंदर ए दीवे बने हुए हन। तारका
तारका मंडल जनक मोती,
श्रेष्ठ गुणा रूपी तारियां दा मंडल, बैराग आदिक मोती जड़े हुए न तारियां दे मंडल दी न्याई बैराग विवेक खट संपत्ति मोख इच्छा तत् तुम पादा सुशोध आदि मानो मोती जड़े हुए न। ते ए जानना करो कि पिता परमेश्वर ने जां ए जानना करो कि पिता परमेश्वर की प्राप्ति लई जो श्रेष्ठ गुण सत संतोख दया धर्म ए अंदर प्रगट होके तारियां दी न्याई अंदर चमका मार रहे न ए तारियां दा मंडल है। तारका तारियां दी न्याई जिन्हां दे अंदर वैराग है, जिन्हां दे पदार्थां वलों तर्क होई है, मन विषयां वलों टुट गया है, ते उन्हां नूं गुणां दे अंदर तारियां वांगू चमकदे ने, उन्हां दे अंदर जिहड़े गुण तारियां वांगू चमकदे ने, ए मंडल समूह गुणा मानो मोती जड़े होए ने जो सारियां नूं जनक पैदा करन वाले परमेश्वर नूं भेटा कर रहे हन, हो रहे हन।
धूप मल आन लो पावन चबरो करे,
जेड़ी मल आन लो चंदन दी न्याई भगती करके परमेश्वर दा जस करना है, जां मल आन लो ते मल आन लो ब्रह्म अभ्यास आन लो अग्नि नाल जो विषय विकारां दी मल मैल साड़ के परमात्मा दा जस प्रगट करना है, यही धूप धूफ रही है। ते जो पवन सुवासां नाल सिमरन करना है यही चवरों चौर हो रही है, जिहड़ा किसी दे जीवन नूं पवन पवित्र करना यही परमेश्वर नूं चौर हो रही है।
सगल बंदराए फूलंत ज्योति,
जिहड़ी सगल सारी शुभ गुणा दी सत संतोख दया धर्म विचार आदिक बंदराए बनस्पति है, ये ज्योति स्वरूप नूं फुल चढ़ रहे हन। जो 18 भार बनस्पति दी न्याय 18 गोत्र इन्हां विच जिन्ने भी दया धर्म आदिक शुभ गुण हन ये सारे सुंदर फुल हन, जो अत्यंत करके ज्योति ज्योति प्रकाश रूप परमेश्वर नूं ए अर्पण हो रहे न। इस करके जिहड़ा बनस्पति दी न्याय खंडा ब्रह्मंडा जां रोम रोम च परमेश्वर दा चिंतन होना है ये ज्योति स्वरूप अत्यंत फुल चढ़ रहे न। ते इसे पंक्ति दा अर्थ दूसरी रीत नाल इस तरह भी किया जाता भी चिदा भाष रूपी तां है थाल, बैराग विवेक रूपी हैगे दो दीवे, समदम साधना रूपी हैगे तारे, सरबण मनन रूपी मोती जड़े हुए न, निध्यासन रूपी धूप है, तत् तू पदा संशोधन रूप पाउण झुल रही है, जो स्वरूप की सिख्याता कर यही फुल अर्पण किए हुए हन।
कैसी आरती होए,
हे परमेश्वर इन्हां गुणों तो बगैर आप जी की कैसी किस प्रकार आरती होए हो सकती है। हे जमना मरदे भै नूं खंडहां जी भव खंडन,
भव खंडना तेरी आरती,
हे जमन मरण दे भै नूं खंडन वाले परमेश्वर तेरी तुहाडी तां यही आरती है, जो सारे पासों तो बिरती नूं तोड़ के तेरे नाम दे नाल प्रीति करनी है, ते जो जो असी कह रहे हां ए ऐसी आरती है जी।
अनहता शब्द वाजंत पीरी,
जो अनहता नाश तो रहे शब्द ब्रह्म जेड़े अठे पहर तेरा हिरदे विच अजपा जा प्रगट होना है, जो अनहता हता नाश तो अन रहत ब्रह्म दे स्वरूप दी सिख्याता वाले महावाक रूपी शब्द हन, यही समझ लो अगे द्वारे बोल दो जी।
अनहता शब्द वाजंत पीरी,
हे अनहता नाश तो रहत ब्रह्म, शब्द का अर्थ है ब्रह्म, हे नाश तो रहत शब्द ब्रह्म जेड़ा अठे पैर तेरा हिरदे विच अजपा जाप प्रगट होना है, जो अनहता हता नाश तो अन रहत ब्रह्म दे स्वरूप की सिख्याता वाले महावाक रूपी शब्द न एहो भेरियां बज रही, जो नाश तो रहत चेतन सत्ता दे नाल शब्द उठ रहे न एहो भेरियां बज रही हन। ते हां जी बोलो रहो
रहाओ।
अस्थाई देख के कहिंदे ने जदों पंडतां ने यह विचार हो रही सी कहा महाराज आप जी ने आरती दे प्रथाएं साडे कपाड़ खोल के रख दते, कुदरती ऐसी आरती कदी तक कदे ध्यान ही नहीं सी कीता, सानू ज्ञान करा दिता है, जिथे इन्ना कुछ अंतरीव दस्या है उत्थे एक छोटी जी होर बेनती है। महाराज कहिंदे कहो, कहिंदे असीं जदों आरती करदे पिछों स्तोत्र पढ़दे हां, हुण अंतरीव आरती दा स्तोत्र भी दस दो तुसीं विचारन करके। तां गुरु साहिब जी उत्तर दे विच स्तोत्र जिहड़ा है उह सास जी महाराज साहिब जी ने उचारण कीता है कि सतनाम जी अगे वाहिगुरु दा स्तोत्र उचारण कीता, सतगुरु जी ने अगे वाहिगुरु दा स्तोत्र किवें उचारण कीता दसदे हन। सहस
सहस तब नैन नन नैन है तोहे को,
हे परमेश्वर जी सरगुण स्वरूप करके तब ਤੁਹਾਡੇ ਸਹਿਸ ਹਜ਼ਾਰਾਂ ਹੀ ਨੈਣ ਨੇਤਰ ਹਨ, ਪਰ ਨਿਰਗੁਣ ਸਰੂਪ ਕੌ ਦੇ ਉਹਦੇ ਵਿੱਚ ਤੋਹੇ ਤੁਹਾਡਾ ਇੱਕ ਵੀ ਨੈਣ ਨੇਤਰ ਨਨ ਨਹੀਂ ਹੈ। ਇਸ ਕਰਕੇ ਸਰਗੁਣ ਸਰੂਪ ਕਰਕੇ ਅੱਗੇ ਦੱਸਦੇ ਹਨ,
ਸਹਿਸ ਮੂਰਤ ਨਨਾ ਏਕ ਤੋਹੇ।
ਸਰਗੁਣ ਸਰੂਪ ਕਰਕੇ ਆਪ ਜੀ ਦੀਆਂ ਸਹਿਸ ਹਜ਼ਾਰਾਂ ਹੀ ਮੂਰਤ ਮੂਰਤੀਆਂ ਨੇ, ਜਿਵੇਂ ਰਾਮ ਚੰਦਰ ਹੈ, ਕ੍ਰਿਸ਼ਨ ਹੈ ਜਾਂ ਹੋਰ ਹੈ, ਤੇ ਭਾਵ ਨਿਰਗੁਣ ਸਰੂਪ ਕਰਕੇ ਤੋਹੀ ਤੇਰੀ ਏਕ ਇੱਕ ਵੀ ਮੂਰਤੀ ਨਨਾ ਨਹੀਂ ਹੈ। ਜਸ ਕੇ ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਹ ਗੁਣ ਤੇ ਪ੍ਰਭ ਭਿੰਨ, ਚਕਰ ਚਿਹਨ ਅਰ ਵਰਣ ਜਾਤ ਅਰ ਪਾਤ ਨਹਿਨ ਜਿਹੇ। ਤੇ ਇਸ ਪ੍ਰਕਾਰ ਹੈ ਤੇ ਆਪ ਜੀ ਦਾ ਐਸਾ ਸਰੂਪ ਹੈ ਜੇ,
ਸਹਿਸ ਪਦ ਮੰਡਲ ਨਾਨ ਏਕ ਪਦ।
ਤੇ ਹੇ ਮਹਾਰਾਜ, ਸਰਗੁਣ ਸਰੂਪ ਕਰਕੇ ਆਪ ਜੀ ਦਾ ਸਹਿਸ ਹਜ਼ਾਰਾਂ ਹੀ ਬਿਮਲ ਨਿਰਮਲ ਭਾਵ ਉਜਲ ਪਦ ਨਾਮ ਹੈ ਚਰਨ ਦਾ, ਐਸੇ ਉਜਲ ਚਰਨ ਹਜ਼ਾਰਾਂ ਹੀ ਹਨ ਜੋ ਸੰਸਾਰ ਦੇ ਜੀਵਾਂ ਦੇ ਪਾਪਾਂ ਦੀ ਮੈਲ ਨੂੰ ਧੋਣ ਵਾਲੇ ਨੇ, ਪਰ ਨਿਰਗੁਣ ਸਰੂਪ ਕਰਕੇ ਆਪ ਜੀ ਦਾ ਏਕ ਯਾਨੀ ਇੱਕ ਵੀ ਪਦ ਚਰਨ ਜਿਹੜਾ ਨਨ ਨਹੀਂ ਹੈ। ਇਸ ਕਰਕੇ ਮਹਾਰਾਜ ਸਾਹਿਬ ਜੀ, ਐਸੀ ਆਪ ਜੀ ਦੀ ਇਹ ਆਰਤੀ ਹੈ, ਇਹ ਸਤੋਤਰ ਹੈ।
ਗੰਧ ਬਿਨ ਸਹਿਸ ਤਬ ਗੰਧ ਏਵ ਚਲਤ ਮੋਹੀ।
ਨਿਰਗੁਣ ਸਰੂਪ ਕਰਕੇ ਤੂੰ ਗੰਧ ਨਾਮ ਹੈ ਨੱਕ ਦਾ ਜੋ ਸੁਗੰਧੀ ਲੈਂਦਾ ਆਦ, ਇਹ ਜਿਹੜੇ ਘਰਾਣ ਇੰਦਰਿਆਂ ਤੋਂ ਬਿਨ ਬਗੈਰ ਹੈ, ਇਹ ਘਰਾਣ ਇੰਦਰੇ ਦਾ ਨਾਮ ਹੈ ਜਿਹੜਾ ਨੱਕ ਹੈ। ਤੇ ਇਸ ਕਰਕੇ ਪਰ ਸਰਗੁਣ ਸਰੂਪ ਕਰਕੇ ਤੇਰੇ ਸਹਿਸ ਹਜ਼ਾਰਾਂ ਹੀ ਗੰਧ ਨੱਕ ਆਦ ਇਹ ਘਰਾਣ ਇੰਦਰੇ ਹੈ ਆਪ ਜੀ ਦੇ। ਤੇ ਇਸ ਪ੍ਰਕਾਰ ਕਿਹਾ ਹੈ, ਤੇਰੇ ਇਸ ਪ੍ਰਕਾਰ ਦੇ ਚਲਤ ਕੌਤਕਾਂ ਨੂੰ ਦੇਖ ਕੇ ਮੇਰੀ ਬੁੱਧੀ ਮੋਹਿਤ ਹੋ ਗਈ ਹੈ। ਇਸ ਤਰ੍ਹਾਂ ਕੌਤਕਾਂ ਨਾਲ ਆਪ ਜੀ ਦੀ ਸ੍ਰਿਸ਼ਟੀ ਮੋਹੀ ਗਈ ਹੈ ਮਹਾਰਾਜ, ਮੋਹਿਤ ਕਰ ਲਈ ਹੈ। ਲਾਲ ਬਹੁ ਗੁਣ ਕਾਮਣ ਮੋਹੀ, ਤੇਰੇ ਗੁਣ ਹੋਏ ਨਾ ਅਵਰੀ। ਜੋ ਕੌਤਕਾਂ ਨਾਲ ਸ੍ਰਿਸ਼ਟੀ ਮੋਹ ਲਈ ਹੈ, ਇਹ ਸਤੋਤਰ ਅਸੀਂ ਆਪ ਜੀ ਦੇ ਗਾਉਂਦੇ ਹਾਂ। ਪੰਡਤਾਂ ਨੇ ਪ੍ਰਸ਼ਨ ਕੀਤਾ, ਮਹਾਰਾਜ ਇੱਕ ਅਖੰਡ ਜੋਤ ਵੀ ਹੁੰਦੀ ਹੈ, ਬਾਕੀ ਦੀਵੇ ਜਗਾਉਂਦੇ ਆ ਉਹਦੇ ਨਾਲੇ ਜਗਾਉਂਦੇ ਆ, ਪਰ ਤੁਸੀਂ ਦੱਸੋ ਵੀ ਅਖੰਡ ਜੋਤ ਕਿਹੜੀ ਹੈ ਤੁਹਾਡੀ ਜਿਹੜੀ ਕਦੇ ਬੁੱਝਣ ਵਾਲੀ ਨੇ? ਤਾਂ ਗੁਰੂ ਸਾਹਿਬ ਜੀ ਉੱਤਰ ਦਿੰਦੇ ਨ,
ਸਭ ਮਹਿ ਜੋਤ ਜੋਤ ਹੈ ਸੋਏ।
ਹੇ ਪੰਡਿਤ ਜਨੋ, ਜੋ ਸਭ ਸਾਰੇ ਬ੍ਰਹਮੰਡਾਂ ਦੇ ਜੀਵਾਂ ਦੇ ਹਿਰਦਿਆਂ ਦੇ ਮਹਿ ਵਿੱਚ ਜੋਤ ਪ੍ਰਕਾਸ਼ ਰੂਪ ਹੋ ਰਿਹਾ ਹੈ, ਸੋਏ ਉਹੀ ਅਖੰਡ ਜੋਤ, ਉਹੀ ਅਖੰਡ ਜੋਤ ਜੋਤੀ ਹੈ ਸਾਡੀ, ਇਹੀ ਜੋਤ ਹੈ ਜਿਹੜੀ ਕਦੇ ਬੁੱਝਣ ਵਾਲੀ ਨਹੀਂ ਹੈ। ਜਾਗਤ ਜੋਤ ਜਪੈ ਨੇ ਸਵਾਸਰ ਏਕ ਬਿਨਾ ਮਨ ਨਾਇਕ ਨਾ ਆਨੇ, ਕਲਗੀਧਰ ਮਹਾਰਾਜ ਨੇ ਫਰਮਾਨ ਕੀਤਾ ਸ੍ਰੀ ਦਸਮ ਵਿੱਚ। ਜੋ ਚੇਤਨ ਸੱਤਾ ਰੂਪੀ ਜੋਤ ਸਾਰਿਆਂ ਚ ਪ੍ਰਕਾਸ਼ ਹੋ ਰਹੀ ਹੈ, ਇਹੀ ਅਖੰਡ ਜੋਤ ਜਗ ਰਹੀ ਹੈ, ਕਦੇ ਬੁੱਝਣ ਵਾਲੀ ਨਹੀਂ ਹੈ।
ਜਿਸ ਕੈ ਚਾਨਣ ਸਭ ਮਹਿ ਚਾਨਣ ਹੋਏ।
ਉਸ ਚੇਤਨ ਸੱਤਾ ਬ੍ਰਹਮ ਦੇ ਚਾਨਣ ਚੇਤਨ ਸੱਤਾ ਰੂਪੀ ਪ੍ਰਕਾਸ਼ ਕਰਕੇ ਸਭ ਦੇ ਹਿਰਦਿਆਂ ਦੇ ਮਹਿ ਵਿੱਚ ਚਾਨਣ ਪ੍ਰਕਾਸ਼ ਹੋ ਰਿਹਾ ਹੈ, ਖੱਟ ਜੋਤੀਆਂ ਦੇ ਵਿੱਚ ਪ੍ਰਕਾਸ਼ ਹੋ ਰਿਹਾ ਹੈ। ਜਿਹੜੀਆਂ ਖੱਟ ਜੋਤੀਆਂ ਨੇ ਇਹਦੇ ਵਿੱਚ ਉਸੇ ਦਾ ਪ੍ਰਕਾਸ਼ ਹੈ। ਖੱਟ ਜੋਤੀਆਂ ਦੇ ਵਿੱਚ ਥੋੜਾ ਜਿਹਾ ਇਸ ਤਰ੍ਹਾਂ ਹੈ, ਇਹਦੇ ਵਿੱਚ ਛੇ ਖੱਟ ਦਾ ਅਰਥ ਹੁੰਦਾ ਛੇ ਜੋਤੀਆਂ ਜਿਹੜੇ ਆਪਣੇ ਆਪ ਸਵਯਮ ਪ੍ਰਕਾਸ਼ ਹੈ ਇਹਨਾਂ ਦਾ। ਉਹਦੇ ਵਿੱਚ ਜਿਵੇਂ ਸੂਰਜ ਹੈ, ਚੰਦਰਮਾ ਹੈ, ਤਾਰੇ ਹੈ, ਬਿਜਲੀ ਹੈ, ਅਗਨੀ ਹੈ, ਪੰਜ ਹੋ ਗਏ। ਛੇਵੀਂ ਜਿਹੜੀ ਹੈ ਉਹਦੇ ਚ ਥੋੜਾ ਜਿਹਾ ਆਪਸ ਵਿੱਚ ਹੀ ਕੁਝ ਮਤਾਂ ਦਾ, ਵਿਦਵਾਨਾਂ ਦਾ ਮਤਭੇਦ ਵੀ ਹੈ। ਉਹ ਕੀ ਹੈ? ਕਈਆਂ ਨੇ ਬਾਣੀ ਨੂੰ ਮੰਨਿਆ, ਕਈਆਂ ਨੇ ਬੁੱਧੀ ਨੂੰ ਮੰਨਿਆ, ਕਿਨਿਆਂ ਟਟਹਿਣਾ ਵੀ ਮੰਨਿਆ। ਜਿਹੜੇ ਤਾਂ ਨਿਆਏ ਸ਼ਾਸਤਰ ਵਾਲੇ ਨੇ ਉਹ ਤਾਂ ਛੇਵੀਂ ਜੋਤ ਬਾਣੀ ਨੂੰ ਮੰਨਦੇ ਹੈ ਕਿ ਜਿਹੜਾ ਸੂਰਮਾ ਅੰਨਾ ਹੁੰਦਾ ਹੈ ਉਹਨੂੰ ਆਵਾਜ਼ ਮਾਰੀ ਅਤੇ ਆਵਾਜ਼ ਸੁਣ ਕੇ ਉੱਧਰ ਨੂੰ ਜਾਂਦਾ ਹੈ। ਇਉਂ ਕਰਕੇ ਇਹ ਬਾਣੀ ਨੂੰ ਪ੍ਰਕਾਸ਼ ਰੂਪ ਮੰਨਦੇ ਹੈ। ਤੇ ਜਿਹੜੇ ਵੇਦਾਂਤੀ ਨੇ ਉਹਨਾਂ ਨੇ ਬੁੱਧੀ ਨੂੰ ਛੇਵੀਂ ਜੋਤ ਮੰਨਿਆ, ਕਿਉਂਕਿ ਬੁੱਧੀ ਹੈ ਜਿਹੜੀ ਪ੍ਰਕਾਸ਼ਮਈ ਮੰਨੀ ਹੈ, ਵੇਦਾਂਤੀਆਂ ਨੇ ਇਹ ਮੰਨਿਆ ਹੈ। ਜਿਹੜੇ ਦੁਆਬੇ ਵਾਲੇ ਵਿਦਵਾਨ ਮਹਾਤਮਾ ਉਹ ਛੇਵੀਂ ਜੋਤੀ ਟਟਿਆਣੇ ਨੂੰ ਮੰਨਦੇ ਹੈ। ਇੰਨਾ ਕੁ ਆਪਸ ਵਿੱਚ ਹੀ ਫਰਕ ਹੈ ਇਹਨਾਂ ਦਾ, ਬਾਕੀ ਸਾਰਾ ਜਿਹੜਾ ਉਹਦਾ ਕੋਈ ਬਹੁਤਾ ਫਰਕ ਨਹੀਂ ਹੈ, ਖੱਟ ਜੋਤੀਆਂ ਹੀ ਐਂ ਥੋੜਾ ਜਿਹਾ ਇਹ ਜਾਣਕਾਰੀ ਵਾਸਤੇ ਹੀ ਹੈ। ਤੇ ਇਸ ਤਰ੍ਹਾਂ ਤਿਸਕੇ ਚਾਨਣ ਸਭ ਮੈਂ ਚਾਨਣ ਹੋਏ, ਸਾਰਿਆਂ ਦੇ ਵਿੱਚ ਇਹਨਾਂ ਦੇ ਇਹ ਪਰਤੇ ਚਾਨਣ ਹੈ। ਅਕਾਲ ਪੁਰਖ ਦੀ ਸੱਤਾ ਤੋਂ ਬਿਨਾਂ ਖੱਟ ਜੋਤੀਆਂ ਪ੍ਰਕਾਸ਼ਮਈ ਨਹੀਂ ਹੈ, ਉਹ ਹੈ ਸਹਿ ਭੰਸੋ ਤੇ ਪ੍ਰਕਾਸ਼ ਉਹ ਹੈ। ਤੇ ਇਸ ਪ੍ਰਕਾਰ ਫਿਰ ਪੰਡਤਾਂ ਨੇ ਪ੍ਰਸ਼ਨ ਕੀਤਾ, ਸਾਡੀ ਆਰਤੀ ਚ ਤਾਂ ਪੰਡਾ ਜੋਤ ਜਗਾਉਂਦਾ ਹੈ, ਪਰ ਆਪ ਜੀ ਦੀ ਜੋਤ ਕੌਣ ਜਗਾਉਂਦਾ? ਗੁਰੂ ਉਸ ਸਾਹਿਬ ਜੀ ਉੱਤਰ ਦਿੰਦੇ ਨੇ,
ਗੁਰ ਸਾਖੀ ਜੋਤ ਪ੍ਰਗਟ ਹੋਏ।
ਹੇ ਪੰਡਿਤ ਜਨੋ, ਗੁਰ ਸਤਿਗੁਰਾਂ ਦੀ ਸਾਖੀ ਸਿੱਖਿਆ ਕਰਕੇ ਬ੍ਰਹਮ ਦੀ ਜੋਤ ਹਿਰਦੇ ਦੇ ਅੰਦਰ ਪ੍ਰਗਟ ਹੋਏ ਹੁੰਦੀ ਹੈ। ਜੋਤ ਪ੍ਰਕਾਸ਼ ਰੂਪ ਪਰਮੇਸ਼ਰ ਗਿਆਨ, ਪਰਮੇਸ਼ਰ ਦਾ ਜਿਹੜਾ ਗਿਆਨ ਹੈ ਬੁੱਧੀ ਦੇ ਅੰਦਰ ਪ੍ਰਗਟ ਹੋ ਜਾਂਦਾ ਹੈ। ਬ੍ਰਹਮ ਗਿਆਨ ਦੀ ਜੋਤ ਗਿਆਤ ਪ੍ਰਗਟ ਹੋ ਜਾਂਦੀ ਹੈ।
ਜੋ ਤਿਸ ਭਾਵੈ ਸੋ ਆਰਤੀ ਹੋਏ।
ਸੇ ਪੰਡਤਾਂ ਨੇ ਕਿਹਾ ਕਿ ਅਸੀਂ ਆਰਤੀ ਸਮੇਂ ਥਾਲ ਫੇਰਦੇ ਹਾਂ, ਤੁਹਾਡਾ ਆਕਾਸ਼ ਵਾਲੀ ਥਾਲ ਇਹ ਕਿਵੇਂ ਫਿਰੂਗਾ? ਫਿਰ ਗੁਰੂ ਸਾਹਿਬ ਉੱਤਰ ਦਿੰਦੇ, ਜੋ ਤਿਸ ਭਾਵੈ ਸੋ ਆਰਤੀ ਹੋਏ। ਹੇ ਪੰਡਿਤ ਜਨੋ, ਜਿਹੜਾ ਉਸ ਵਾਹਿਗੁਰੂ ਨੂੰ ਭਾਵੇ ਪਾਉਂਦਾ ਸੋ ਉਹੀ ਆਰਤੀ ਹੋਏ ਹੋ ਰਹੀ ਹੈ। ਪ੍ਰਭੂ ਦਾ ਭਾਣਾ ਮੰਨਣਾ ਹੀ ਹੱਥਾਂ ਦੇ ਵਿੱਚ ਥਾਲ ਫੇਰਨ ਦੀ ਆਰਤੀ ਕਰਨ ਦੀ ਨਿਆਈ ਹੈ। ਜਿਹੜਾ ਸਮਾਂ ਬਦਲਦਾ ਘੁੰਮਦਾ, ਆਕਾਸ਼ ਵਿੱਚ ਤਾਰੇ ਘੁੰਮ ਰਹੇ ਨੇ, ਇਹੋ ਥਾਲ ਘੁੰਮ ਰਿਹਾ। ਜਿਹੜਾ ਉਸ ਪਰਮੇਸ਼ਰ ਨੂੰ ਭਾਵੇ ਪਾ ਜਾਂਦਾ, ਉਹਦੀ ਆਸ ਸਰਬ ਔਰ ਤੇ ਆ ਕਰਕੇ ਪਰਮੇਸ਼ਰ ਵਿੱਚ ਰਤੀ ਪ੍ਰੀਤੀ ਹੋ ਜਾਂਦੀ ਹੈ। ਜੋ ਤੇ ਪਾਵੈ ਸੋ ਆਰਤੀ ਹੋਏ, ਆ ਕਰਕੇ ਰਤੀ ਪ੍ਰੀਤੀ ਹੋ ਜਾਂਦੀ ਹੈ। ਉਸ ਵੇਲੇ ਸਤਿਗੁਰੂ ਜੀ ਨੇ ਇਤਨੇ ਸ਼ਬਦ ਜਦੋਂ ਬਚਨ ਕਹੇ, ਜਗਨਨਾਥ ਦੀ ਜਿਹੜੀ ਮੂਰਤੀ ਸੀ ਮਹਾਰਾਜ ਦੇ ਅੱਗੇ ਆ ਕੇ ਖੜੀ ਹੋ ਗਈ। ਪੰਡਿਤ ਹੈਰਾਨ ਹੋ ਗਏ ਵੀ ਆਹ ਕੀ ਬਣ ਗਿਆ। ਆਕਾਸ਼ਵਾਣੀ ਹੋਏ, ਆਰਤੀਵਾਦ ਕਹਿਣ ਲੱਗੇ, ਇਹ ਠੀਕ ਹੈ ਜਿਹੜੀ ਤੁਸੀਂ ਆਰਤੀ ਕੀਤੀ ਹੈ? ਫਿਰ ਤਾਂ ਪੰਡਿਤ ਪੈਰੀ ਪੈ ਗਏ ਮਹਾਰਾਜ ਦੇ। ਹੇ ਸਤਿਗੁਰੂ ਜੀ, ਫਿਰ ਆਰਤੀ ਕਰਕੇ ਅਸੀਂ ਕੋਈ ਚੀਜ਼ ਮੰਗਦੇ ਹਾਂ, ਤੁਸੀਂ ਵੀ ਮੰਗਦੇ ਹੋ ਕੁਛ? ਮਹਾਰਾਜ ਕਹਿੰਦੇ, ਹਾਂ ਪੰਡਿਤ ਜਣੋ, ਅਸੀਂ ਤੁਹਾਨੂੰ ਅਸੀਂ ਪਰਮੇਸ਼ਰ ਪਾਸੋਂ ਇਹ ਮੰਗਦੇ ਹਾਂ,
ਹਰ ਚਰਨ ਕਮਲ ਮਕਰੰਦ ਲੋਭਿਤ ਮਨੋ।
ਹੇ ਹਰ ਪਰਮੇਸ਼ਰ, ਆਪ ਜੀ ਦੇ ਚਰਨ ਕਮਲਾਂ ਦੇ ਮਕਰੰਦ ਧੂੜੇ ਦੀ ਸੁਗੰਧੀ ਰਸ, ਪ੍ਰੇਮ ਰਸ ਵਾਸਤੇ ਮੇਰਾ ਮਨੋ ਮਨ ਰੂਪੀ ਭੌਰਾ ਲੁਭਤ ਲੁਭਾਏਵਾਨ ਹੋ ਰਿਹਾ ਹੈ, ਤੇ ਇਸ ਕਰਕੇ
ਅਨ ਦਿਨੋ ਮੋਹੇ ਆਹੀ ਪਿਆਸਾ।
ਅਨ ਦਿਨੋ, ਰਾਤ ਦਿਨੇ, ਭਾਵ ਹਰ ਰੋਜ਼, ਮੋਹੇ ਮੈਨੂੰ ਇਹੀ ਪਿਆਸ ਲੱਗੀ ਹੋਈ ਹੈ, ਭਾਵ ਇੱਛਾ ਲੱਗੀ ਹੋਈ ਹੈ। ਹੇ ਵਾਹਿਗੁਰੂ ਜੀ, ਇਸ ਪ੍ਰਕਾਰ ਬਬੀਹੇ ਨੂੰ ਜਿਸ ਪ੍ਰਕਾਰ ਹੇ ਵਾਹਿਗੁਰੂ ਜੀ ਜਿਸ ਪ੍ਰਕਾਰ ਬਬੀਹੇ ਨੂੰ ਸਵਾਂਤੀ ਬੂੰਦ ਗ੍ਰਹਿਣ ਕਰਨ ਦੀ ਤੀਬਰ ਇੱਛਾ ਹੁੰਦੀ ਹੈ, ਇਸੇ ਪ੍ਰਕਾਰ ਸਾਨੂੰ ਆਪ ਜੀ ਦੇ ਦਰਸ਼ਨਾਂ ਦੇ ਅੰਨ ਦਿਨੋਂ ਰਾਤ ਦਿਨ ਪਿਆਸਾ ਤ੍ਰੇਹ ਲੱਗੀ ਹੋਈ ਹੈ। ਦਸ ਤੇਰੇ ਕੀ ਪਿਆਸ ਮਨ ਲੱਗੀ, ਇੱਛਾ ਲੱਗੀ ਹੋਈ ਹੈ, ਇਸ ਕਰਕੇ ਆਪ ਜੀ ਦਰਸ਼ਨ ਦਿਓ। ਆਪ ਜੀ ਦੇ ਦਰਸ਼ਨ ਹੋਣ, ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਅਨ ਦਿਨ ਨੀਤ, ਜਾਂ ਆਸ ਪਿਆਸੀ ਪਿਰਕੇ ਤਾਏ ਜਿਉਂ ਚਾਤਰ ਕਬੂੰ ਦੇ ਰੇ, ਐਸੀ ਅਵਸਥਾ ਹੈ।
ਕਿਰਪਾ ਜਲ ਦੇਹੇ ਨਾਨਕ, ਕਿਰਪਾ ਜਲ ਦੇਹੇ ਨਾਨਕ ਸਾਰਿੰਗ ਕਾਉ।
ਸਤਿਗੁਰੂ ਜੀ ਫਰਮਾਨ ਕਰਦੇ, ਹੇ ਪਰਮੇਸ਼ਰ ਜੀ, ਮੇਰੇ ਮਨ ਰੂਪੀ ਸਾਰੰਗ ਪਪੀਹੇ ਨੂੰ ਕਿਰਪਾ ਰੂਪੀ ਸਵਾਂਤੀ ਬੂੰਦ, ਇਹ ਕਿਰਪਾ ਰੂਪੀ ਸਵਾਂਤੀ ਬੂੰਦ ਰੂਪੀ ਜਲ ਦੇਹ ਦੇਣਾ ਕਰੋ, ਤੇ ਜਿਸ ਕਰਕੇ
ਹੋਏ ਜਾ ਤੇ ਤੇਰਾ ਨਾਮ ਵਾਸਾ,
ਜਾਂ ਜਿਸ ਤੋਂ ਤੇਰੇ ਤੁਹਾਡੇ ਨਾਮ ਵਿੱਚ ਵਾਸਾ ਨਿਵਾਸ ਹੋ ਜਾਵੇ, ਜਿਸ ਕਰਕੇ ਨਾਮੀ ਪਰਮੇਸ਼ਰ ਤੇਰੇ ਵੀ ਸਾਡਾ ਵਾਸਾ ਨਿਵਾਸ ਹੋ ਜਾਵੇ, ਅਭੇਦ ਹੋ ਜਾਈਏ। ਤੇ ਇਉਂ ਫਿਰ ਪਾਂਡੇ ਗੁਰੂ ਸਾਹਿਬ ਜੀ ਦੇ ਸਿੱਖ ਬਣ ਗਏ ਸੀ ਭਾਈ। ਸਤਿਗੁਰੂ ਜੀ ਨੇ ਬੇਨਤੀ ਕੀਤੀ, ਮਹਾਰਾਜ ਸਮੁੰਦਰ ਦਾ ਪਾਣੀ ਖਾਰਾ ਹੈ, ਇਹ ਪਿੱਛੇ ਉਥਾਨਕਾ ਚ ਕਹਿ ਆਇਆ, ਤੇ ਆਪ ਕਿਰਪਾ ਕਰੋ। ਸਤਿਗੁਰੂ ਨੇ ਕਿਹਾ, ਭਾਈ ਸਮੁੰਦਰ ਦੇ ਕਿਨਾਰੇ ਤੇ ਜਿਹੜੇ ਉਹਦੇ ਤੇ ਮਹਾਰਾਜ ਸਾਹਿਬ ਨੇ ਕੀ ਕਿਰਪਾ ਕਿਰਪੀ, ਆਪਣੇ ਜਿਹੜਾ ਸੋਟਾ ਸੀ ਹੱਥ ਵਿੱਚ, ਪਾਣੀ ਇੱਥੇ ਸਮੁੰਦਰ ਦੇ ਕਿਨਾਰੇ ਕੱਢ ਦਿੰਦੇ ਆ, ਕਹਿੰਦੇ ਹੋਰ ਕਿੱਥੇ ਤੋਂ ਲਿਆਈਏ ਪਾਣੀ, ਹੱਥ ਵਿੱਚ ਸੋਟਾ ਸੋਟੀ ਮਾਰੀ ਤੇ ਥੱਲਿਓਂ ਪਾਣੀ ਸਮਿਆਇਆ, ਉਹ ਹੁਣ ਤੱਕ ਪਾਣੀ ਸਾਫ ਸੀ ਜੀ, ਇਹ ਸਾਰਾ ਪਾਣੀ ਸ਼ਹਿਰ ਇਹੀ ਪਾਣੀ ਵਰਤਦਾ ਹੈ, ਇਹ ਗੁਰੂ ਨਾਨਕ ਦੀ ਕਿਰਪਾ ਹੋਈ। ਇਸ ਪ੍ਰਕਾਰ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਇਹ ਬਾਣੀ ਇੱਥੇ ਸਮਾਪਤ ਹੁੰਦੀ ਹੈ। ਕਰਨਾ ਤਾਂ ਅੱਗੇ ਵੀ ਸੀ ਸ਼ਬਦ, ਆਪਾਂ ਇੱਥੇ ਸਮਾਪਤੀ ਕਰਦੇ ਹਾਂ, ਸਮਾਂ ਕਾਫੀ ਹੋ ਗਿਆ। ਤੇ ਮਹਾਰਾਜ ਸਾਹਿਬ ਜੀ ਨੇ ਅਖੀਰ ਦੇ ਵਿੱਚ ਜਿਹੜੇ ਅੰਕ ਨੇ ਧਿਆਨ ਨਾਲ ਦੇਖੋ, ਵੀ ਇੱਕ ਤਾਂ ਚਾਰ ਅੰਕ ਆਇਆ, ਚਾਰ ਅੰਕ ਤੋਂ ਭਾਵ ਹੈ ਵੀ ਚਾਰ ਬੰਧਨ ਇਹਦੇ ਸ਼ਬਦ ਦੇ, ਇੱਕ ਅੰਕ ਤੋਂ ਭਾਵ ਹੈ ਕਿ ਇੱਕ ਆਰਤੀ ਦਾ ਸ਼ਬਦ ਜਿਹੜਾ ਉਹ ਇੱਕ ਹੈ, ਸੱਤ ਅੰਕ ਤੋਂ ਭਾਵ ਹੈ ਕਿ ਘਰ ਦੂਜੇ ਤੇ ਘਰ ਤੀਜੇ ਇਹਨਾਂ ਦੇ ਸੱਤ ਸ਼ਬਦ ਨੇ, ਅੰਕ ਪਿੱਛੇ ਨੌਂ ਹੈ, ਤਨਾਸਰੀ ਰਾਗਣੀ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦੇ ਨੌਂ ਸ਼ਬਦ ਆਏ ਹੈ, ਇਸ ਕਰਕੇ ਅੰਕਾਂ ਦਾ ਵੇਰਵ ਹੈ। ਆਓ ਇੱਥੇ ਹੀ ਸਮਾਪਤੀ ਹੈ, ਤੇ ਗਰੀਬ ਨਿਵਾਜ ਸਤਿਗੁਰੂ ਕਿਰਪਾ ਕਰਨੇ ਤੀਸਰੇ ਪਾਤਸ਼ਾਹ ਦੀ ਬਾਣੀ ਅੱਗੇ ਆਰੰਭ ਹੋਏਗੀ, ਪੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਦੀ, ਇੱਥੇ ਹੀ ਸਮਾਪਤੀ ਹੈ ਜੀ।
ਹਰ ਚਰਨ ਕਮਲ ਮਕਰੰਦ ਲੋਭਤ ਮਨੋ, ਅਨ ਦਿਨੋ ਮੋਹੇ ਆਹੀ ਪਿਆਸਾ।
कृपा जल दे नानक सारिंग को होए जाते तेरा नाम वसा।
वाहिगुरु जी का खालसा, वाहिगुरु जी की फतेह।